ਤੀਸਰੇ ਰਤਨ ਸਾਹਿਬ ਬਾਬਾ ਭਾਗ ਸਿੰਘ ਜੀ ਕੁਰੀ। ਇਹ ਗੱਲ ਆਮ ਪ੍ਰਸਿੱਧ ਹੈ ਕਿ ਅੰਬ ਦੀ ਥਾਂ ਅੰਬ ਘੱਟ ਹੀ ਲੱਗਦਾ ਹੈ। ਕਿਸੇ ਮਹਾਨ ਗੁਰਮੁਖ ਸਿੱਖ ਦਾ ਪੈਦਾ ਹੋ ਕੇ ਅੱਗੇ ਨੂੰ ਇਸੇ ਤਰ੍ਹਾਂ ਦੀ ਪੀੜ੍ਹੀ ਚਾਲੂ ਕਰਨੀ, ਇਹ ਗੱਲ ਬਹੁਤ ਘੱਟ ਟੱਕਣ ਵਿੱਚ ਆਉਂਦੀ ਹੈ। ਸਤਿਗੁਰ ਤੇਗ ਬਹਾਦਰ ਸਾਹਿਬ ਜੀ ਜਦੋਂ ਬਾਬਾ ਬਕਾਲੇ ਭਾਈ ਮੱਖਣ ਸ਼ਾਹ ਦੀ ਦੁਹਾਈ ਦੇਣ ਪਰ ਪ੍ਰਗਟ ਹੋ ਕੇ ਗਏ ਤਾਂ ਸੰਗਤਾਂ ਦੀ ਆਵਾਜਾਈ ਤੇ ਗਹਿਮਾ ਗਹਿਮੀ ਰਹਿਣ ਲੱਗੀ। ਇਸੇ ਸਮੇਂ ਕਈ ਸੇਵਕ ਮਨੋਕਾਮਨਾ ਪੂਰਨ ਕਰਨ ਹਿਤ ਦੂਰ ਦਰਾਜ ਤੋਂ ਆ ਕੇ ਸੇਵਾ ਕਰਨ ਲੱਗ ਪਏ। ਕੋਈ ਸੰਗਤਾਂ ਲਈ ਪਾਣੀ ਭਰਦਾ, ਕੋਈ ਝਾੜੂ ਪੱਖਾ ਕਰਦਾ ਤੇ ਕੋਈ ਲੰਗਰ ਦੀ ਸੇਵਾ ਵਿੱਚ ਸਫਲ ਜੀਵਨ ਕਰਨ ਹਿਤ ਜੁਟੇ ਹੋਏ ਸਨ। ਇਨ੍ਹਾਂ ਹੀ ਸਾਰੇ ਸੇਵਕਾਂ ਵਿੱਚੋਂ ਇੱਕ ਗੁਰਮੁਖ ਬਿਰਧ ਅਵਸਥਾ 'ਚ ਪਤਨੀ ਸਮੇਤ ਇੱਥੇ ਗੁਜਰਾਤ ਤੋਂ ਸੇਵਾ ਕਰਨ ਹਿਤ ਪੁੱਜਿਆ ਸੀ। ਇਸ ਗੁਰਮੁਖ ਦੰਪਤੀ ਦੇ ਪਿਆਰ ਤੇ ਸੇਵਾ ਭਾਵ ਤੋਂ ਖੁਸ਼ ਹੋ ਕੇ ਸਤਿਗੁਰਾਂ ਨੇ ਇੱਕ ਦਿਨ ਇੱਕ ਮਿੱਠਾ ਫਲ ਦੇ ਕੇ ਇਸ ਪ੍ਰੇਮੀ ਨੂੰ ਕਿਹਾ ਕਿ ਜਾਓ, ਤੁਹਾਡੀ ਸੇਵਾ ਸਫਲ ਹੋ ਗਈ ਹੈ। ਤੁਹਾਡੇ ਗ੍ਰਹਿ ਵਿਖੇ ਜੋ ਪੁੱਤਰ ਆਵੇ ਉਸਦਾ ਨਾਮ ਮੇਰੂ ਰੱਖਣਾ। ਇਸ ਪਰ ਸਤਿਗੁਰੂ ਜੀ ਦੀਆਂ ਮੇਰਾ ਹੀ ਵਰਸਣਗੀਆਂ। ਫਿਰ ਤੁਹਾਡੇ ਹੀ ਪਰਿਵਾਰ ਅੰਦਰ, ਤੀਸਰੀ ਪੁਸ਼ਤ ਅੰਦਰ ਐਸੇ ਗੁਰਮੁਖ ਪੈਦਾ ਹੋਣਗੇ ਜੋ ਤੁਹਾਡੇ ਤੇ ਤੁਹਾਡੀਆਂ ਪਿਛਲੀਆਂ ਕੁਲਾਂ ਦਾ ਵੀ ਉਧਾਰ ਕਰਨਗੇ। ਭਾਈ ਮੇਰੂ ਜੀ ਦੇ ਸਪੁੱਤਰਾਂ ਨੇ ਸ਼੍ਰੀ ਕਲਗੀਧਰ ਮਹਾਰਾਜ ਜੀ ਦਾ ਹਰ ਸਮੇਂ ਸਾਥ ਨਿਭਾਇਆ। ਜਦੋਂ ਗੁਰਦੇਵ ਦੱਖਣ ਗਏ ਤਦ ਇਨ੍ਹਾਂ ਨੂੰ ਬੰਦਾ ਸਿੰਘ ਜੀ ਦੇ ਨਾਲ ਵੀ ਵਾਪਸ ਪੰਜਾਬ ਨੂੰ ਭੇਜਿਆ ਤੇ ਇਹ ਆਗਿਆ ਕੀਤੀ ਕਿ ਤੁਸਾਂ ਗ੍ਰਸਤੀ ਦਾ ਜੀਵਨ ਨਿਭਾਉਣਾ ਹੈ। ਜੋ ਵਾਹਿਗੁਰੂ ਨੂੰ ਮਨਜ਼ੂਰ ਹੈ ਤਦ ਤੁਹਾਡੇ ਗੁਰਮੁਖ ਪਰਿਵਾਰ ਵਿੱਚ ਇੱਕ ਬਹੁਤ ਕਰਮਾਂ ਦਾ ਧਨੀ, ਬਲਵਾਨ ਤੇ ਸ਼ਕਤੀਸ਼ਾਲੀ ਗੁਰਮੁਖ ਪੈਦਾ ਹੋਵੇਗਾ। ਸੋ ਇਹ ਸਿੰਘ ਜੋ ਪੂਰਨ ਰਹਿਤਵਾਨ ਸਨ, ਨਾਮ ਅਭਿਆਸੀ ਤੇ ਹਰ ਸਮੇਂ ਲਿਵ ਅੰਦਰ ਮਸਤ ਰਹਿਣਾ, ਸੇਵਾ ਕਰਕੇ ਖੁਸ਼ੀ ਮਨਾਣੀ, ਇਨ੍ਹਾਂ ਹੀ ਗੁਣਾਂ ਨਾਲ ਜਦੋਂ ਇਹ ਜ਼ਿਲ੍ਹਾ ਗੁਜਰਾਤ ਵਿੱਚ ਆਪਣੀ ਜਨਮ ਭੂਮੀ ਪਰ ਪੁੱਜੇ ਤਦ ਹਲਕੇ ਦੇ ਸਿੰਘਾਂ ਅੰਦਰ ਸਤਿਗੁਰਾਂ ਦੇ ਸਾਥੀ ਜਾਣ ਕੇ ਪੂਜੇ ਤੇ ਸਤਿਕਾਰੇ ਜਾਣ ਲੱਗੇ। ਇੱਕ ਪ੍ਰੇਮੀ ਗੁਰਸਿੱਖ ਨੇ ਆਪਣੀ ਸਪੁੱਤਰੀ ਦੀ ਸ਼ਾਦੀ ਭਾਈ ਗੁਰਬਖਸ਼ ਸਿੰਘ ਜੀ ਨਾਲ ਕਰ ਦਿੱਤੀ। ਨਾਲ ਹੀ ਜੀਵਨ ਨਿਭਾਉਣ ਹਿਤ ਚੌਕੀ ਰਾਸ ਤੇ ਇੱਕ ਰਹਿਣ ਲਈ ਮਕਾਨ ਵੀ ਬਣਾ ਦਿੱਤਾ। ਜਦੋਂ ਕਮਾਈ ਸ਼ੁੱਧ ਤੇ ਨੀਅਤ ਰਾਸ ਹੋਵੇ ਤਦ ਸਤਿਗੁਰ ਮਿਹਰ ਕਰਕੇ ਹਰ ਰਹਿਮਤ ਬਖਸ਼ਦੇ ਹਨ। ਅੰਮ੍ਰਿਤ ਵੇਲੇ ਜਾਗਣਾ, ਵਿਵਹਾਰ ਦੀ ਸ਼ੁੱਧੀ, ਜ਼ਬਾਨ ਤੋਂ ਸੱਚ ਬੋਲਣਾ, ਆਚਾਰ ਵਿਚਾਰ ਤੇ ਨਾਲ ਲੱਗਦੇ ਗੁਰੂ ਗੁਰੂ ਜਪਣ ਦੇ ਮਹਾਨ ਸਾਧਨ ਤੇ ਹਰ ਸਿੱਖ ਅੰਦਰ ਇਸ ਪਰਿਵਾਰ ਲਈ ਪਿਆਰ ਵਧਾ ਦਿੱਤਾ। ਇਸ ਦੇ ਘਰ ਵਾਰੀ ਵਾਰੀ ਦਇਆ ਸਿੰਘ, ਸੁਜਾਨ ਸਿੰਘ ਤੇ ਦਸਰਾਏ ਸਿੰਘ ਸਪੁੱਤਰ ਪੈਦਾ ਹੋਏ। ਇਨ੍ਹਾਂ ਦੇ ਸਮੇਂ ਹੀ ਸ਼ੁਭ ਆਚਾਰ ਤੇ ਸਿੱਕੀ ਦੀ ਬਹੁਤ ਮਹਿਕ ਵਧੀ। ਭਾਈ ਗੁਰਮੁਖ ਸਿੰਘ ਜੀ ਸਦਾ ਹੀ ਪਰਿਵਾਰ ਨੂੰ ਇਹ ਗੱਲ ਚੇਤੇ ਰਖਾਉਂਦੇ ਸਨ ਕਿ ਇਹ ਸਭੋ ਕੁਛ ਗੁਰਮੁਖ ਪਰਿਵਾਰ ਦੀ ਦੇਣ ਮੇਰੇ ਗੁਰੂ ਪਾਤਸ਼ਾਹ ਦੀ ਹੈ। ਜੇਕਰ ਤੁਸੀਂ ਕਦੇ ਵੀ ਸਿੱਖੀ ਤੋਂ ਦੂਰ ਹੋਏ ਤਦ ਕਿਸੇ ਜੋਗੇ ਨਹੀਂ ਰਹੋਗੇ। ਹਾਂ, ਸਿੱਖੀ ਦਾ ਮਹਾਨ ਰਾਜ ਗਵਾ ਕੇ ਤੁਸੀਂ ਸਭੋ ਕੁਛ ਪਾਸ ਹੁੰਦਿਆਂ ਵੀ ਕੱਖਾਂ ਤੋਂ ਹੋਲੇ ਹੋ ਜਾਓਗੇ। ਇਹ ਪਰਿਵਾਰ ਸਤ ਅਸਤ ਦਾ ਨਿਰਣਾ ਕਰਕੇ ਸਤ ਵਿਵਹਾਰ ਤੇ ਉਸ ਆਚਾਰ ਦੇ ਕਾਰਨ ਚੋਹੀ ਪਾਸੀ ਆਪਣੀ ਕਿਰਤੀ, ਯਸ਼ ਤੇ ਸੁਗੰਧੀ ਫਲਾਉਂਦਾ ਰਿਹਾ। ਇਸ ਨਾਲ ਲੋਕਾਂ ਅੰਦਰ ਗੁਰੂ ਪਾਤਸ਼ਾਹ ਨਾਲ ਪਿਆਰ ਤੇ ਸਿੱਖੀ ਨਾਲ ਸ਼ਰਧਾ ਬਣਦੀ ਗਈ। ਲੋਕ ਕਲਗੀਧਰ ਪਾਤਸ਼ਾਹ ਦੀ ਦੇਣ ਤੇ ਬਖਸ਼ਿਸ਼ ਜਾਣ ਕੇ ਇਨ੍ਹਾਂ ਦੀ ਸੇਵਾ ਭਗਤੀ ਕਰਕੇ ਜੀਵਨ ਸਫਲ ਕਰਦੇ ਰਹੇ। ਇਸ ਤਰ੍ਹਾਂ ਸ਼ਰਧਾ, ਭਗਤੀ, ਵੈਰਾਗ ਤੇ ਸਿਮਰਨ ਰਾਹੀਂ ਸਿੱਖੀ ਅੰਦਰ ਪਰਿਵਾਰ ਦੀਆਂ ਕੀਮਤਾਂ ਆਕਾਸ਼ ਨੂੰ ਛੋ ਗਈਆਂ। ਚੰਗੇ ਲੋਕ ਬੁਰਿਆਂ ਅੰਦਰ ਜਾ ਕੇ ਚੰਗੇਪਨ ਦਾ ਬੀਜ ਬੀਜਦੇ ਹਨ, ਪਰ ਬੁਰੇ ਲੋਕ ਕਿਸੇ ਤਰ੍ਹਾਂ ਇਨ੍ਹਾਂ ਦੀ ਨੇਕੀ ਤੇ ਪਵਿੱਤਰਤਾ ਨੂੰ ਬਦਲਾ ਕੇ ਖਤਮ ਨਹੀਂ ਕਰ ਸਕਦੇ। ਸੋ ਨੇਕੀ ਤੇ ਸਿਮਰਨ ਸਾਧਨ, ਸਤ ਵਿਚਾਰ, ਆਚਾਰ ਤੇ ਵਿਵਹਾਰ ਨੇ ਸ਼੍ਰੀ ਗੁਰਮੁਖ ਪਿਆਰੇ ਹਰਜਤ ਸਿੰਘ ਜੀ ਨੂੰ ਫਲ ਦਿੱਤਾ ਤੇ ਇਨ੍ਹਾਂ ਗੁਣਾਂ ਨੂੰ ਆਖਰ ਸਿਖਰਾਂ ਤੱਕ ਪਹੁੰਚਾਉਣ ਹਿਤ 9 ਮਾਘ 1822 ਨੂੰ ਸਵੇਰ 2 ਵਜੇ ਉਹਨਾਂ ਦੇ ਗ੍ਰਹਿ ਵਿਖੇ ਇੱਕ ਪਵਿੱਤਰ ਰੂਹ ਨੇ ਜਨਮ ਲਿਆ। ਕਿਉਂਕਿ ਪਰਿਵਾਰ ਪੂਜਿਆ ਤੇ ਸਤਿਕਾਰਿਆ ਜਾਂਦਾ ਸੀ, ਇਸ ਲਈ ਉਹ ਸਾਰਾ ਇਲਾਕਾ ਸੰਗਤ ਦੇ ਰੂਪ ਵਿੱਚ ਹੀ ਇਸ ਖੁਸ਼ੀ ਅੰਦਰ ਸ਼ਰੀਕ ਹੋਇਆ। ਸਤਿਗੁਰਾਂ ਜੀ ਅੱਗੇ ਅਰਦਾਸ ਕੀਤੀ ਗਈ ਤੇ ਪ੍ਰਸ਼ਾਦ ਛਕਿਆ ਗਿਆ। ਕਹਿੰਦੇ ਨੇ ਲਾਲ ਗੋਦਣਿਆਂ ਅੰਦਰ ਹੀ ਚਮਕਦੇ ਹਨ। ਸੋ ਭਾਈ ਸਾਹਿਬ ਦੇ ਪੁੱਤਰ ਨੇ ਇਹ ਰੰਗ ਦਿਖਾਇਆ ਕਿ ਆਇਆ ਗਿਆ ਤੇ ਮਹੰਤ ਫਕੀਰ ਵੀ ਜੋ ਇਸ ਬਾਲਕ ਨੂੰ ਤੱਕੇ ਉਹ ਇਸ ਵੱਲ ਤੱਕਦਾ ਹੀ ਰਹੇ ਤੇ ਕੋਈ ਇਹ ਵੀ ਕਹਿ ਜਾਏ ਕਿ ਉਸਦਾ ਪੁੱਤਰ ਬੜਾ ਪ੍ਰਤਾਪੀ ਤੇ ਮਹਾਨ ਸ਼ਖਸੀਅਤ ਹੋ ਕੇ ਉਸਦੇ ਨਾਮ ਨੂੰ ਰੋਸ਼ਨ ਕਰੇਗਾ। ਗੁਰਮਤ ਅਨੁਸਾਰ ਬੱਚੇ ਦਾ ਨਾਮ ਗੁਰਦੁਆਰੇ ਜਾ ਕੇ ਸਤਿਗੁਰਾਂ ਦੇ ਮਹਾਵਾਕ ਪਾਗਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ ਪਰਵਾਨ ਗਣੀ ਸੇਈ ਤੇ ਆਏ ਸਫਲ ਤਿਨਾ ਕੇ ਕਾਮਾ ਦੇ ਅਨੁਸਾਰ ਪਿੱਛੋਂ ਨਾਮ ਹੀ ਭਾਈ ਸਾਹਿਬ ਨੇ ਭਾਗ ਸਿੰਘ ਰੱਖਿਆ ਤੇ ਨਾਲ ਹੀ ਵਧਾਈ ਦਿੰਦਿਆਂ ਕਿਹਾ, ਭਾਈ ਪਤਾ ਨਹੀਂ ਸਤਿਗੁਰਾਂ ਦੇ ਵਾਕ ਹੀ ਪੂਰੇ ਹੋਣ ਲੱਗੇ ਹਨ। ਇਹ ਭਾਗਸ਼ਾਲੀ ਕਰਮਾਂ ਦੇ ਧਨੀ ਮਹਾਨ ਪੁਰਸ਼ ਦੇ ਪੂਰਨ ਹੋਣ ਦਾ ਇੱਕ ਉੱਤਮ ਚਿੰਨ ਹੈ। ਬਚਪਨ ਅੰਦਰ ਮੁੱਢਲੀ ਵਿਦਿਆ ਦਾ ਗਿਆਨ ਮਾਤਾ ਪਿਤਾ ਪਾਸੋਂ ਹੀ ਪ੍ਰਾਪਤ ਹੋਇਆ। ਧਰਮਸਾਲ ਵਿੱਚ ਗੁਰੂ ਦੀ ਸ਼ਰਨ ਗ੍ਰਹਿਣ ਕੀਤੀ ਤੇ ਫਿਰ ਕਾਜੀ ਤੋਂ ਫਾਰਸੀ ਉਰਦੂ ਵੀ ਪੜ੍ਹਿਆ। ਉਹ ਥੋੜੇ ਸਮੇਂ ਅੰਦਰ ਹੀ ਕਾਫੀ ਗਿਆਨ ਤੇ ਆਖਰੀ ਵਿਦਿਆ ਪ੍ਰਾਪਤ ਕਰ ਗਏ ਸਨ। ਇਨ੍ਹਾਂ ਦਿਨਾਂ ਵਿੱਚ ਸਤਿਗੁਰੂ ਜੀ ਦੀ ਸੰਤਾਨ ਬੇਦੀ ਕੁਲ ਭੂਸ਼ਣ ਬਾਬਾ ਸਾਹਿਬ ਸਿੰਘ ਜੀ ਦਾ ਚੌਹੀ ਪਾਸੀ ਬੋਲਬਾਲਾ ਸੀ। ਹਰ ਇੱਕ ਸਿੱਖ ਉਹਨਾਂ ਦਾ ਮੁੱਦਈ ਤੇ ਮਤਵਾਲਾ ਸੀ। ਲੋਕ ਹਰ ਰਾਜਸੀ ਤੇ ਧਾਰਮਿਕ ਮਾਮਲੇ ਹੱਲ ਕਰਨ ਹਿੱਤ ਉਹਨਾਂ ਦੀ ਮਹਾਨ ਹਸਤੀ ਵੱਲ ਹੀ ਤੱਕਦੇ ਸਨ। ਹਰ ਕੋਈ ਇਸੇ ਹੀ ਆਸ਼ੇ ਨਾਲ ਉਹਨਾਂ ਦੀ ਸ਼ਰਨ ਆਉਂਦਾ ਸੀ ਕਿ ਉਹਨਾਂ ਦੀ ਕਾਮਨਾ ਸੰਸਾਰੀ ਹੈ ਜਾਂ ਫਿਰ ਮਾਨਸਿਕ ਅਥਵਾ ਧਾਰਮਿਕ, ਉਸਦੀ ਹਰ ਤਰ੍ਹਾਂ ਨਾਲ ਤਸੱਲੀ ਹੋਵੇਗੀ। ਸੋ ਇਨ੍ਹੀਂ ਦਿਨੀ ਜਦੋਂ ਬਾਬਾ ਭਾਗ ਸਿੰਘ ਜੀ ਨੇ ਸੁਰਤ ਸੰਭਾਲੀ ਤਦ ਤੋਂ ਹੀ ਉਹਨਾਂ ਦੀ ਖੁਆਇਸ਼ ਉਨੇ ਸਾਹਿਬ ਜਾਣ ਦੀ ਸੀ, ਪਰ ਉਹ ਮਹਾਨ ਗਿਆਨ ਤੇ ਗੁਰੂ ਮਰਿਆਦਾ ਦੇ ਹਾਮੀ ਤੇ ਸਤੰਭ ਵੀ ਹਨ ਕਿ ਨਹੀਂ, ਇਹ ਸਾਬਤ ਕਰਨ ਹਿੱਤ ਉਹ ਪਹਿਲਾਂ ਉਸ ਮਹਾਨ ਤੀਰਥ ਯਾਤਰਾ ਨੂੰ ਚੱਲ ਪਏ। ਇਸੇ ਹੀ ਸਮੇਂ ਉਹਨਾਂ ਨਾਲ ਇੱਕ ਕੋਤਕ ਵਰਤਿਆ। ਇੱਕ ਦਿਨ ਆਪਣੇ ਨਗਰ ਤੋਂ ਉਹ ਸ਼ਹਿਰੀ ਦੁਨੀਆ ਤੱਕਣ ਹਿੱਤ ਵਜ਼ੀਰਾਬਾਦ ਗਏ। ਹਰ ਪਾਸੇ ਸੌਦਾ ਵਿਕਦਾ ਸੀ, ਹਰ ਮਾਲ ਪੈਸਿਆਂ ਨੂੰ ਹਾਜ਼ਰ ਸੀ, ਪਰ ਜੋ ਸੌਦਾ ਬਾਲਕ ਭਾਗ ਸਿੰਘ ਜੀ ਲੱਭ ਰਹੇ ਸਨ ਉਸਦੀ ਨਾ ਕੋਈ ਦੁਕਾਨ ਸੀ ਤੇ ਨਾ ਹੀ ਉਸਦਾ ਕੋਈ ਗਾਹਕ ਹੀ ਨਜ਼ਰੀ ਪਿਆ। ਉਹ ਹਰ ਵਿਕਰੀ ਵਾਲੇ ਸੌਦੇ ਨੂੰ ਤੱਕ ਕੇ ਫਿਰ ਉਸ ਜਗ੍ਹਾ ਪਹੁੰਚ ਗਏ ਜਿੱਥੇ ਸਰੀਰ ਵਿਕਦੇ ਸਨ, ਜਿੱਥੇ ਬਾਹਰਲੇ ਰੂਪ ਨੂੰ ਕਿਸੇ ਦੇ ਸਪੁਰਦ ਕਰਕੇ ਉਸਦੀ ਜੇਬ ਖਾਲੀ ਕੀਤੀ ਜਾਂਦੀ ਸੀ, ਜਿੱਥੇ ਝੂਠਾ ਹੁਨਰ ਤੇ ਝੂਠਾ ਇਸ਼ਕ ਦੋਹਾਂ ਦੀ ਸਾਂਝ ਸੀ। ਕੋਈ ਵੀ ਨਾ ਕਿਸੇ ਨੂੰ ਪਿਆਰ ਕਰਨ ਵਾਲੀ ਸੀ ਤੇ ਨਾ ਹੀ ਕੋਈ ਪਾਰਕ ਹੀ ਸੀ। ਉਸ ਜਗ੍ਹਾ ਦਾ ਬਾਹਰਲੇ ਰੂਪ ਨੂੰ ਸੋਨੇ ਨਾਲ ਤੋਲ ਕੇ ਖਰੀਦਿਆ ਜਾਂਦਾ ਸੀ ਤੇ ਸਮਾਂ ਲੰਘ ਜਾਣ ਪਿੱਛੋਂ ਦੋਵੇਂ ਫਰੀਕ ਇੱਕ ਦੂਸਰੇ ਨੂੰ ਇਸ ਤਰ੍ਹਾਂ ਭੁੱਲ ਜਾਂਦੇ ਸਨ ਜਿਵੇਂ ਜਵਾਰ ਭਾਟੇ ਪਿੱਛੋਂ ਪਾਣੀ ਦੀ ਪਹਿਲੀ ਲਹਿਰ ਤੇ ਉਬਾਲ ਤੇ ਚੜ੍ਹਾਅ ਉਤਰਾਅ ਦਾ ਜਾਣਨਾ ਅਸੰਭਵ ਹੁੰਦਾ ਹੈ। ਬਾਬਾ ਜੀ ਇੱਕ ਵਾਰੀ ਅੱਗੇ ਖਲੋ ਗਏ। ਉਸ ਵਿੱਚ ਅਜੇ ਇੱਕ 9 ਸਾਲ ਦੀ ਉਮਰ ਤੇ ਹੁਸਨ ਲੜਕੀ ਬੈਠੀ ਸੀ। ਬਾਬਾ ਜੀ ਦਾ ਮਨ ਦਰਵ ਗਿਆ ਕਿ ਹੇ ਪ੍ਰਭੂ, ਇਹ ਕਿਤਨਾ ਗੁਨਾਹ ਹੈ ਕਿ ਤੇਰੀ ਦੁਨੀਆ ਅੰਦਰ ਉਹ ਲੋਕ ਵੀ ਵਸਦੇ ਹਨ ਜਿਨ੍ਹਾਂ ਨੂੰ ਕੇਵਲ ਮਾਤਰ ਪੇਟ ਨੂੰ ਚੁਲਸਾ ਦੇਣ ਹਿੱਤ ਸਰੀਰ ਤੇ ਆਤਮਾ ਦੋਵੇਂ ਹੀ ਨਵੀਆਂ ਕਰਕੇ ਵੇਚਣੀਆਂ ਪੈਂਦੀਆਂ ਹਨ। ਇਹ ਗੱਲਾਂ ਕਰਕੇ ਬਾਬਾ ਜੀ ਉਸ ਜਗ੍ਹਾ ਤੋਂ ਬਾਹਰ ਆਏ। ਇਸ ਨੌਜਵਾਨ ਔਰਤ ਨੇ ਮਨੋ ਅਨੁਭਵ ਕੀਤਾ ਕਿ ਉਸ ਕਿਸ਼ੋਰ ਦੀ ਨਜ਼ਰ ਅੰਦਰ ਦਰਦ ਸੀ, ਦੀਰਘ ਪੀੜਾ ਸੀ, ਮਨੁੱਖਤਾ ਦੀ ਉਸਾਰੀ ਦਾ ਉਮਾ ਸੀ, ਉਹ ਤੇ ਦੁਖੀ ਦੁਨੀਆ ਦਾ ਤਾਰਕ ਹੈ। ਸੋ ਉਹ ਉੱਠੀ ਤੇ ਥਾਲ ਅੰਦਰ ਕੁਝ ਸਮਾਨ ਤੇ ਰੁਪਏ ਰੱਖ ਕੇ ਬਾਹਰ ਨੂੰ ਭੱਜੀ। ਥੋੜੀ ਹੀ ਦੂਰ ਜਾ ਕੇ ਉਸਨੇ ਉਸ ਪਰਉਪਕਾਰੀ ਦੇ ਚਰਨ ਜਾ ਫੜੇ। ਬਾਬਾ ਜੀ ਨੇ ਕਿਹਾ, ਦੇਵੀ ਅਸੀਂ ਸੰਸਾਰੀ ਗ੍ਰਸਤੀ ਆਦਮੀ ਹਾਂ, ਸਾਡੇ ਪਾਸੋਂ ਕੀ ਲੈਣਾ ਹੈ। ਉਹਨਾਂ ਦੀ ਤਕਣੀ ਅਜੀਬ ਸੀ ਜੋ ਕਿਸੇ ਵੀ ਕਪਟੀ, ਲੋਭੀ, ਦੰਭੀ, ਕਾਮੀ ਮਨੁੱਖ ਦੀ ਤਕਣੀ ਅੰਦਰ ਨਹੀਂ ਹੋ ਸਕਦੀ। ਉਹ ਤਿਆਗ ਹੀ ਹੈ ਜੋ ਹਿਮਾਲਿਆ ਵਾਂਗ ਉੱਚਾ ਤੇ ਸਾਗਰ ਵਾਂਗ ਗੰਭੀਰ ਹੈ। ਉਹ ਆਕਾਸ਼ ਦੀਆਂ ਸਿਖਰਾਂ ਤੇ ਪਤਾਲ ਦੀਆਂ ਡੂੰਘੀਆਂ ਵੱਤ ਗਹਿਰਾ ਤੇ ਮਹਾਨ ਹੈ। ਕਾਮੀ ਮਨੁੱਖ ਜੋ ਸੰਸਾਰ ਅੰਦਰ ਕੇਵਲ ਮਾਤਰ ਕਾਮਨਾਵਾਂ ਸਹਿਤ ਹੀ ਜਿਉਂਦਾ ਹੈ, ਉਹ ਗੰਦੀ ਨਾਲੀ ਦਾ ਕੀੜਾ ਹੈ, ਉਹ ਗੰਦਗੀ ਦਾ ਉਹ ਟੋਆ ਹੈ ਜੋ ਜ਼ਹਿਰ ਦੇ ਗੰਦੇ ਪਾਣੀ ਨਾਲ ਭਰ ਕੇ ਉਸ ਅੰਦਰ ਜਰਾਸੀਮ ਪੈਦਾ ਕਰਦਾ ਹੈ ਜੋ ਚੰਗੇ ਪਾਣੀ ਅੰਦਰ ਜਾ ਕੇ ਹੋਰਨਾਂ ਲਈ ਤਬਾਹੀ ਦਾ ਕਾਰਨ ਬਣ ਸਕਦੇ ਹਨ। ਵਿਸ਼ਵਾ ਜੈਸੀ ਅਧਮ ਤੇ ਨੀਚ ਕਰਮ ਔਰਤ ਵਿੱਚ ਇੱਕ ਦੇਵੀ ਆਤਮਾ ਨੇ ਜਨਮ ਲਿਆ। ਹਰ ਬੁਰੇ ਤੋਂ ਬੁਰੇ ਮਨੁੱਖ ਅੰਦਰ ਵੀ ਕਿਸੇ ਖੁੰਜੇ ਮਹਾਨ ਮਨੁੱਖਤਾ ਜਿਹੀ ਲੁਕੀ ਰਹਿੰਦੀ ਹੈ ਜੋ ਸਮੇਂ ਸਮੇਂ ਸਿਰ ਜਾਗਦੀ ਹੈ ਤੇ ਕਈ ਵਾਰੀ ਇਹ ਜਾਗ ਹੀ ਸਦਾ ਲਈ ਸਤ ਮਾਰਗ ਦਾ ਪਾਂਧੀ ਬਣਾ ਦਿੰਦੀ ਹੈ। ਸੋ ਜਦੋਂ ਇਸਨੇ ਪ੍ਰਵਾਨ ਕੀਤਾ ਤਦ ਭਾਈ ਭਾਗ ਸਿੰਘ ਜੀ ਨੇ ਆਪਣੇ ਸਾਥੀ ਨੂੰ ਕਿਹਾ, ਲਓ ਵੀਰ ਜੀ, ਆਪਾਂ ਸ਼ਹਿਰ ਅੰਦਰ ਜਿਉਂਦਾ ਤੇ ਅੱਖਾਂ ਵਾਲਾ ਸੌਦਾਗਰ ਲੱਭਣ ਆਏ ਸੀ, ਪਰ ਉਹ ਕਿਸੇ ਧਾਰਮਿਕ ਨਾਮ ਤਰੀਕ ਕਰਮ ਕਾਂਡੀ ਨਹੀਂ ਲੱਭਿਆ, ਸਗੋਂ ਸਤਿਗੁਰਾਂ ਦਾ ਇਹ ਮਹਾਨ ਪਵਿੱਤਰ ਵਾਕ ਸੱਚ ਹੋ ਗਿਆ ਹੈ ਕਿ ਇੱਕ ਜਾਗੰਦੇ ਨਾ ਲਹਿਣ, ਇੱਕ ਨਾ ਸੁੱਤਿਆਂ ਦੇ ਉਠਾਲ। ਇਹ ਦੇਵੀ ਕਿਸੇ ਧਾਰਮਿਕ ਅਸਥਾਨ ਦੀ ਪੁਜਾਰਨ, ਨਾਮ ਜਪਣ ਦੇ ਚਿੰਨ ਸਹਿਤ ਜਾਂ ਫਿਰ ਪੂਜਾ ਅਸਥਾਨ ਦੀ ਪੁਜਾਰਨ ਨਹੀਂ ਹੈ। ਸੋ ਜੋ ਸਤ ਧਰਮ ਤੇ ਸਤ ਦਾ ਮਾਰਗ ਉਹਨਾਂ ਲਈ ਅਸੰਭਵ ਹੈ, ਉਹ ਇਸ ਪਾਪ ਗ੍ਰਸਤ ਪਾਪ ਖਚਤ ਔਰਤ ਨੂੰ ਨਸੀਬ ਹੋ ਗਿਆ ਹੈ। ਮਨੁੱਖ ਨੂੰ ਨੇਕੀ ਕਰਨ ਹੇਤ ਕਿਸੇ ਖਾਸ ਹਾਲਤ ਤੇ ਸਮੇਂ ਦੀ ਉਡੀਕ ਨਹੀਂ ਕਰਨੀ ਚਾਹੀਦੀ ਹੈ। ਉਹ ਜਦੋਂ ਤੇ ਜਿੱਥੇ ਵੀ ਪ੍ਰਾਪਤ ਹੋਵੇ ਉਹੀ ਸੁਭਾਗ ਸਫਲ ਤੇ ਮਹਾਨ ਸਮਾਂ ਅੰਮ੍ਰਿਤ ਵੇਲਾ ਹੈ ਜੋ ਤਨ ਪਾਗ ਜਾਣ ਕੇ ਸੰਭਾਲ ਲੈਣਾ ਚਾਹੀਦਾ ਹੈ। ਫਿਰ ਉਹਨਾਂ ਨੌਜਵਾਨ ਸੁੰਦਰੀ ਨੂੰ ਕਿਹਾ, ਭਾਗਵਾਨ, ਤੂੰ ਚੰਗੇ ਤੇ ਪਵਿੱਤਰ ਪਾਸੇ ਕਦਮ ਚੁੱਕਣ ਲੱਗੀ ਹੈ। ਅਸਾਂ ਤੇਰੀ ਸ਼ਰੀਰ ਵਰਗੀ ਮਹਾਨ ਪਵਿੱਤਰ ਧਰਮ ਅਸਥਾਨ ਨੂੰ ਵੇਚ ਕੇ ਪ੍ਰਾਪਤ ਹੋਈ ਹੋਈ ਮਾਇਆ ਗ੍ਰਹਿਣ ਨਹੀਂ ਕਰਨੀ, ਪਰ ਇਹ ਵਾਅਦਾ ਤੇ ਇਕਰਾਰ ਕਰਦੇ ਹਾਂ ਕਿ ਅਸੀਂ ਸਮਾਂ ਪਾ ਕੇ ਫਿਰ ਵੀ ਆਵਾਂਗੇ ਤਦ ਤੇਰਾ ਕਰਮ ਤੇ ਜੀਵਨ ਢੰਗ ਬਦਲ ਚੁੱਕਿਆ ਹੋਵੇਗਾ। ਫਿਰ ਤੇਰਾ ਪ੍ਰਸ਼ਾਦ ਤੇ ਕਾਰਪੇਟ ਜੋ ਧਰਮ ਕਿਰਤ ਹਿਤ ਦੇਣ ਹੋਵੇਗਾ ਗ੍ਰਹਿਣ ਕਰਾਂਗੇ। ਤੇਰੇ ਹੀ ਪ੍ਰਤਾਪ ਕਰਕੇ ਤੇਰਾ ਇਹ ਸ਼ਹਿਰ ਸਤਸੰਗੀ ਤੇ ਉੱਤਮ ਵਿਚਾਰਾਂ ਵਾਲਾ ਹੋਵੇਗਾ। ਉਸ ਸਮੇਂ ਅਸੀਂ ਤੇਰੇ ਕਰਮ ਤੇ ਪਵਿੱਤਰਤਾ ਅੰਦਰ ਸਾਂਝੀਵਾਲ ਤੇ ਹਿੱਸੇਦਾਰ ਬਣਾਂਗੇ। ਫਿਰ ਤੈਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਤੂੰ ਜ਼ਰੂਰ ਸਾਨੂੰ ਪਛਾਣ ਹੀ ਲਵੇਂਗੀ, ਜਿਸਨੇ ਸਾਨੂੰ ਬਾਲ ਅਵਸਥਾ ਵਿੱਚ ਹੀ ਦੀਰਘ ਦ੍ਰਿਸ਼ਟੀ ਤੋਂ ਨਾਪ ਤੋਲ ਕੇ ਪਰਖ ਹੀ ਲਿਆ ਹੈ। ਫਿਰ ਆਪ ਜੀ ਨੇ ਉਸ ਨੂੰ ਇੱਕ ਤਸਬੀਹ ਲੈ ਦਿੱਤੀ ਤੇ ਖੁਦਾਵੰਦ ਦੀ ਯਾਦ ਅੰਦਰ ਰਹਿਣ ਲਈ ਆਸ਼ੀਰਵਾਦ ਦਿੱਤਾ। ਜੀਵਨ ਨੂੰ ਸਾਦਾ ਸੁੱਚਾ ਤੇ ਖੁਦਾ ਦਾਤ ਖੁਦਾ ਤਰਸ ਉਸ ਦੀ ਯਾਦ ਅੰਦਰ ਮਸਤ ਰਹਿਣ ਤੇ ਸਾਧਨ ਦਰਸਾਏ। ਫਿਰ ਭਰੀਆਂ ਅੱਖਾਂ ਤਰਸ ਦੇ ਦਿਲ ਨੂੰ ਛੱਡ ਕੇ ਆਪ ਅੱਗੇ ਨੂੰ ਹੋ ਤੁਰੇ ਤੇ ਇਸ ਦੇਵੀ ਦੇ ਜੀਵਨ ਦਾ ਸਾਧਨ ਮੁੱਢੋਂ ਹੀ ਬਦਲ ਲਿਆ। ਸਾਰਾ ਸਮਾਨ ਜੋ ਸੀ ਲੋਕਾਂ ਨੂੰ ਲੁਟਾ ਦਿੱਤਾ ਤੇ ਆਪ ਸ਼ਹਿਰੋਂ ਬਾਹਰ ਇੱਕ ਜ਼ਮੀਨ ਦਾ ਟੁਕੜਾ ਲੈ ਕੇ ਰਿਹਾਇਸ਼ ਬਣਾ ਲਈ। ਕੋਈ ਵੀ ਮੰਦ ਵਾਸ਼ਨਾ ਵਾਲਾ ਪੁਰਸ਼ ਥੋੜੇ ਦਿਨਾਂ ਅੰਦਰ ਹੀ ਉਧਰ ਜਾਣ ਦਾ ਹਿਆ ਨਹੀਂ ਕਰਦਾ ਸੀ। ਇਸ ਨੇ ਖੇਤੀ ਕੀਤੀ ਤੇ ਭੁੱਖਿਆਂ ਨੂੰ ਅੰਨ ਤੇ ਲੋੜਵੰਦਾਂ ਨੂੰ ਬਸਤਰ ਦੇਣੇ ਆਰੰਭੇ। ਮੰਦੇ ਆਦਮੀ ਜੋ ਬੁਰੀਆਂ ਵਾਸ਼ਨਾ ਸ਼ਹਿਰ ਜਾਂਦੇ ਸਨ, ਲੋਕ ਸੇਵਾ ਤੇ ਨੇਕੀ ਲਈ ਇੱਥੇ ਜਾਣ ਲੱਗ ਪਏ। ਇਹ ਕਿਸੇ ਸਮੇਂ ਜਾ ਕੇ ਪੂਰੀ ਤਰ੍ਹਾਂ ਵਿੱਚ ਕਰਨੀ ਦੀ ਮਾਲਕ ਬਣੀ। ਫਿਰ ਕਈ ਸਾਲਾਂ ਪਿੱਛੋਂ ਸੰਤ ਜੀ ਮਹਾਰਾਜ ਰਾਵਲ ਪਿੰਡੀ ਵੱਲ ਜਾਂਦੇ ਹੋਏ ਉਹਨੇ ਸਾਹਿਬ ਤੋਂ ਵਾਪਸੀ ਪਿੱਛੋਂ ਇਸ ਪਾਸ ਆਏ, ਸਿਮਰਨ ਦੇ ਸਾਧਨ ਦੱਸ ਕੇ ਇਸ ਦੇ ਜਨਮ ਮਰਨ ਕੱਟ ਦਿੱਤੇ। ਇਸ ਔਰਤ ਦੇ ਸੁਧਾਰ ਨੇ ਇਸ ਯੁਵਕ ਤੇ ਮਹਾਨ ਨੌਜਵਾਨ ਦੀਆਂ ਧੁੰਮਾਂ ਚੋਹੀ ਪਾਸੀ ਪਾ ਦਿੱਤੀਆਂ। ਲੋਕ ਰਾਹ ਜਾਂਦਿਆਂ ਇਹ ਉਡੀਕ ਕਰਨ ਲੱਗੇ ਕਿ ਬਾਬਾ ਜੀ ਮਿਹਰ ਕਰਕੇ ਸਾਡੇ ਘਰ ਚਰਨ ਪਾਉਣ, ਤਦ ਅਸੀਂ ਵੀ ਸਤ ਮਾਰਗ ਦੇ ਧਰਮ ਵਾਲੇ ਹੋ ਕੇ ਸੰਸਾਰ ਸਾਗਰ ਨੂੰ ਤਰੀਏ। ਬਾਬਾ ਜੀ ਨੇ ਇਹ ਰਿਵਾਜ ਪ੍ਰਚਲਿਤ ਕਰ ਦਿੱਤਾ ਕਿ ਉਹ ਸਤ ਧਰਮ ਤੇ ਸਤ ਮਾਰਗ ਦੇ ਪਾਂਧੀਆਂ ਨੂੰ ਟੂਣ ਕੇ ਉਹਨਾਂ ਨੂੰ ਪਿਆਰ ਕਰਨਗੇ, ਸਤਕਾਰਨਗੇ ਤੇ ਹੋਰ ਅਗਾਂਹ ਵਧਣ ਵਿੱਚ ਸਹਾਈ ਹੋਣਗੇ। ਇਸ ਦਾ ਅਸਰ ਇਹ ਹੋਇਆ ਕਿ ਸਭ ਗਵਾਂਢੀ ਦੂਰੋਂ ਨੇੜਿਓਂ ਸਭ ਦੇ ਪ੍ਰਸ਼ਨ ਕਰਨ, ਆਤਮਾ ਕਲਿਆਣ ਤੇ ਉੱਤਮ ਜੀਵਨ ਦੇ ਸਾਧਨ ਨੂੰ ਜਾਣਨ ਹਿਤ ਇੱਥੇ ਹੀ ਪਧਾਰਨ ਲੱਗੇ। ਗਿਆਨ ਤੇ ਵਿਚਾਰ ਦੀ ਡੂੰਘਾਈ ਇਹ ਆਪ ਜੀ ਨੇ ਵਿਰਸੇ ਵਿੱਚ ਹੀ ਪ੍ਰਾਪਤ ਕਰ ਲਈਆਂ ਸਨ। ਤ੍ਰਿਸ਼ਨਾ ਵਾਸ਼ਨਾ ਤੇ ਦੁਐਤ ਦਾ ਮਾਰਿਆ ਸਾਧ, ਤ੍ਰਿਸ਼ਨਾ ਵਾਸ਼ਨਾ ਤੇ ਦੁਐਤ ਦਾ ਮਾਰਿਆ ਸਾਧ। ਸਾਧ ਲਫ਼ਜ਼ ਨੂੰ ਤਿੰਨ ਹਿੱਸਿਆਂ ਅੰਦਰ ਵੰਡਿਆ ਜਾ ਸਕਦਾ ਹੈ। ਇੱਕ ਫਕੀਰ ਕਰਮਾ ਕਰਕੇ ਬਣਦੇ ਹਨ, ਜਿਨ੍ਹਾਂ ਦੇ ਮਸਤਕ ਤੁਰ ਤੋਂ ਕਰਤੇ ਨੇ ਧਰਮ ਸ਼ੁੱਧਤਾ ਤੇ ਸੰਤੋਖ ਸਤ ਦੇ ਕਰਮ ਲਿਖ ਕੇ ਕੱਲੇ ਹਨ। ਦੂਸਰੇ ਕਿਸੇ ਖਾਸ ਕਿਸਮ ਦੀ ਗੱਦੀ ਤੇ ਗੁਰੂ ਨੂੰ ਧਾਰਨ ਕਰਕੇ ਉਸਦੇ ਭੇਖ ਅੰਦਰ ਸ਼ਾਮਲ ਹੋ ਕੇ ਚੇਲੇ ਫਿਰ ਸੰਤ ਤੇ ਫਿਰ ਅਮੀਰ ਉਸ ਭੇਖ ਦੀ ਗੱਦੀ ਪਰ ਬੈਠ ਕੇ ਗੁਰੂ ਸਦਵਾਉਂਦੇ ਹਨ। ਤੇ ਤੀਸਰੇ ਉਹ ਜੋ ਲੋਕਾਂ ਦੇ ਘਰ ਆਉਣ ਲੱਗਦੇ ਹਨ, ਉਹ ਮੰਗ ਖਾਣੇ ਫੁਕਰੇ ਹਨ। ਹੋਰ ਕੋਈ ਰੋਟੀ ਕਮਾਉਣ ਦਾ ਸਾਧਨ ਨਹੀਂ, ਕੇਵਲ ਮਾਤਰ ਕਿਸੇ ਢੰਗ ਤਰੀਕੇ ਜਾਂ ਗਾ ਵਜਾ ਕੇ ਲੋਕਾਂ ਪਾਸੋਂ ਉਪਜੀਵਿਕਾ ਹਾਸਲ ਕਰਦੇ ਹਨ, ਉਹ ਵੀ ਇੱਕ ਕਿਸਮ ਦੇ ਫਕੀਰ ਹੀ ਹਨ। ਪਹਿਲੀ ਕਿਸਮ ਦੇ ਸਾਧ ਬਹੁਤ ਹੀ ਘੱਟ ਹਨ, ਸਤਿਗੁਰਾਂ ਨੇ ਉਹਨਾਂ ਦੇ ਮਹਾਂਭਾਗ। ਦੂਸਰੇ ਫਿਰ ਇਹ ਵੀ ਫਰਮਾਇਆ ਹੈ ਕਿ ਕੋਟਾਂ ਵਿੱਚੋਂ ਕੋਈ ਇੱਕ ਹਨ, ਉਹ ਸੰਸਾਰਕ ਵਾਸ਼ਨਾਵਾਂ ਤੋਂ ਮੁਕਤ, ਬਧੇ ਮੁਕਤ ਤੇ ਹਰ ਸੰਸਾਰੀ ਤੇ ਮਾਇਕ ਪਦਾਰਥ ਚਿੰਤਾ ਤੋਂ ਪਰੇ ਹੋ ਕੇ ਸੁਤੇ ਸਾਧਾਰਨ ਤੇ ਨਿਸ਼ਚਿੰਤ ਜੀਵਨ ਹੀ ਗੁਜ਼ਾਰਦੇ ਹਨ। ਦੂਸਰੇ ਜਿਸ ਪਾਸ ਸੰਤੋਖ ਦੇ ਭੂਸ਼ਣ ਨਹੀਂ, ਆਨੰਦ ਸਰੂਪ ਵਾਹਿਗੁਰੂ ਨਾਲ ਪ੍ਰੀਤ ਨਹੀਂ, ਆਤਮ ਰੂਪ ਬ੍ਰਹਮ ਨੂੰ ਜਾ ਕੇ ਯਥਾਰਥਕ ਵਿੱਚੋਂ ਤੱਕ ਕੇ ਉਸ ਦੀ ਸੇਵਾ ਤੇ ਸਵੱਛਤਾ ਅਥਵਾ ਉੱਚਤਾ ਲਈ ਉਤਸਾਹ ਨਹੀਂ, ਉਹ ਸਾਧ ਨਹੀਂ ਕੇਵਲ ਭੇਖੀ ਹੈ। ਭਾਵੇਂ ਉਹ ਪੂਰਨ ਤੌਰ ਉੱਪਰ ਵੇਦਾਂਤੀ ਹੈ, ਮਹਾਨ ਵਿਦਵਾਨ ਹੈ ਤੇ ਸ਼ਾਸਤਰ ਅਰਥ ਅੰਦਰ ਸਭਾ ਚਿੱਤ ਵੀ ਕਿਉਂ ਨਾ ਹੋਣ, ਐਸੇ ਮੁੱਖ ਗਿਆਨੀਆਂ ਨੂੰ ਸਤਿਗੁਰਾਂ ਨੇ ਮ੍ਰਿਤਕ ਦਾ ਦਰਜਾ ਦਿੱਤਾ ਹੈ। ਸਵਾਸ ਕੇਵਲ ਖਲਾਂ ਦੀ ਤੁਨਕੀ ਵਾਂਗ ਹੀ ਚਲਦੇ ਹਨ, ਵੈਸੇ ਜੀਵਨ ਤੇ ਉੱਚਤਾ ਵਾਲਾ ਕੋਈ ਵੀ ਨਿਸ਼ਾਨ ਉਹਨਾਂ ਅੰਦਰ ਨਹੀਂ ਹੈ। ਕਾਦਰਾਬਾਦ ਜੋ ਬਾਬਾ ਭਾਗ ਸਿੰਘ ਜੀ ਦਾ ਜਨਮ ਸਥਾਨ ਸੀ, ਅੰਦਰ ਇੱਕ ਸੰਨਿਆਸੀ ਸਾਧੂਆਂ ਦਾ ਡੇਰਾ ਸੀ। ਡੇਰੇ ਦਾ ਲੋਕਾਂ ਵਿੱਚ ਚੰਗਾ ਪ੍ਰਭਾਵ ਸੀ। ਆਮ ਹਿੰਦੂ ਸਿੱਖ ਬਰਾਦਰੀ ਜੋ ਉਸ ਸਮੇਂ ਤੱਕ ਇੱਕੋ ਹੀ ਲੜੀ ਦੇ ਮੋਤੀ ਸਨ, ਇਸ ਡੇਰੇ ਤੇ ਮਹੰਤ ਦਾ ਬਹੁਤ ਸਤਿਕਾਰ ਕਰਦੇ ਸਨ। ਇਹ ਸਾਧੂ ਕਾਫੀ ਪੜ੍ਹਿਆ ਲਿਖਿਆ ਸੀ, ਚਿਹਰਾ ਸੁਹਾ ਪ੍ਰਭਾਵਸ਼ਾਲੀ ਸੀ ਤੇ ਕਥਾ ਵਾਚਕ ਹੋਣ ਕਰਕੇ ਲੋਕ ਰੁਚੀਆਂ ਨੂੰ ਵੀ ਸਮਝਦਾ ਸੀ। ਪਰ ਜਦੋਂ ਦਾ ਨੌਜਵਾਨ ਬਾਬਾ ਭਾਗ ਸਿੰਘ ਜੀ ਦਾ ਚਰਚਾ ਤੇ ਪ੍ਰਭਾਵ ਲੋਕਾਂ ਵਿੱਚ ਆਰੰਭ ਹੋਇਆ, ਇਹ ਪਹਿਲਾਂ ਖਿਜਿਆ ਖਿਜਿਆ ਰਹਿੰਦਾ ਸੀ, ਪਰ ਫਿਰ ਹੋਰ ਖਿਜ ਗਿਆ ਤੇ ਮੂੰਹ ਆਇਆ ਬੋਲਣ ਲੱਗ ਪਿਆ। ਫਿਰ ਇੱਥੋਂ ਤੱਕ ਮੂੰਹ ਫੱਟ ਹੋ ਗਿਆ ਕਿ ਜਦੋਂ ਬਾਬਾ ਜੀ ਬਾਹਰ ਨਿਕਲਣ, ਤਦ ਇਹ ਰਾਹ ਕੱਟ ਕੇ ਉਹਨਾਂ ਪਾਸ ਜਾ ਕੇ ਕਰੜੇ ਤੇ ਖੋਟੇ ਬਚਨ ਬੋਲਦਾ ਰਹਿੰਦਾ। ਇਹ ਯਤਨ ਕਰਦਾ ਕਿ ਕਿਸੇ ਤਰ੍ਹਾਂ ਕਿ ਬਾਬਾ ਜੀ ਨਾਲ ਇਹਦਾ ਝਗੜਾ ਹੋਵੇ, ਇਸ ਦੇ ਨਾਮ ਮਾਤਰ ਸ਼ਰਧਾਲੂ ਬਾਬਾ ਜੀ ਨਾਲ ਲੜ ਪੈਣ, ਇਸ ਤਰ੍ਹਾਂ ਸਾਰਾ ਨਗਰ ਹੀ ਪਾਰਟੀਬਾਜ਼ੀ ਦਾ ਸ਼ਿਕਾਰ ਹੋ ਜਾਵੇ, ਬਾਬਾ ਜੀ ਹੱਸਦੇ ਅੱਗੇ ਲੰਘ ਜਾਣ, ਇਹ ਅੱਗੇ ਨਾਲੋਂ ਵੀ ਅਧਿਕ ਤੰਗ ਹੋ ਕੇ ਫਿਰ ਲੜਦਾ ਬੁਝਦਾ ਰਹੇ। ਇੱਕ ਦਿਨ ਇੱਕ ਸੇਵਕ ਨੇ ਬਾਬਾ ਜੀ ਨੂੰ ਕਿਹਾ, ਜੇਕਰ ਹੁਕਮ ਕਰੋ ਤਾਂ ਇਸ ਦੀ ਮੁਰੰਮਤ ਕਰ ਦਈਏ। ਬਾਬਾ ਜੀ ਨੇ ਹੱਸ ਕੇ ਕਿਹਾ ਕਿ ਜੋ ਆਦਮੀ ਪਹਿਲਾਂ ਹੀ ਸੜ ਰਿਹਾ ਹੈ, ਉਸ ਨੂੰ ਹੋਰ ਕੀ ਸਾੜੋਗੇ, ਉਸ ਵਿਚਾਰੇ ਦੀ ਦਸ਼ਾ ਤਾਂ ਤਰਸਯੋਗ ਹੈ, ਉਹ ਰਾਤ ਦਿਨ ਸੜਦਾ ਹੈ, ਜਾਗਦੇ ਹੋਏ ਨੂੰ ਪੂਜਾ ਪ੍ਰਤਿਸ਼ਠਾ ਘਟਦੀ ਦਿਸਦੀ ਹੈ, ਫਿਰ ਉਹ ਸਾਰਾ ਮਹਿਲ ਜੋ ਇਸਨੇ ਬੜੇ ਯਤਨਾਂ ਨਾਲ ਖੜਾ ਕੀਤਾ ਹੈ ਗਿਰਦਾ ਹੋਇਆ ਦਿਸਦਾ ਹੈ। ਸੋ ਇਹ ਤੱਕ ਕੇ ਘਬਰਾਉਂਦਾ ਹੈ, ਹੱਥ ਪੈਰ ਮਾਰਦਾ ਹੈ, ਫਿਰ ਜਦੋਂ ਇਸਦੇ ਸਾਥੀ ਵੀ ਇਸਦੇ ਮੂੰਹ ਦੀ ਝੱਗ ਤੱਕਦੇ ਹਨ, ਤਦ ਮੂੰਹ ਫੇਰਦੇ ਹਨ, ਇਸਦੇ ਮੂੰਹੋਂ ਅਰਲ ਬਰ ਨਿਕਲਦਾ ਹੈ, ਇਹ ਦੀਨ ਦੁਨੀਆ ਦੋਹਾਂ ਤੋਂ ਹੀ ਗਿਆ ਹੋਇਆ ਹੈ, ਫਿਰ ਇਸਦੀ ਭਲਾਈ ਦਾ ਉਪਰਾਲਾ ਕਰਨਾ ਲੋੜੀਂਦਾ ਹੈ। ਜੇਕਰ ਉਹ ਗਾਲਾਂ ਕੱਢੇ ਅਸੀਂ ਉਸ ਨੂੰ ਮਾਰੀਏ, ਤਦ ਸਾਡੇ ਤੇ ਉਸ ਵਿੱਚ ਕੀ ਫਰਕ ਹੈ, ਆਓ ਸੁਜਾਨ ਵੈਦ ਬਣ ਕੇ ਇਸਦਾ ਇਲਾਜ ਕਰੀਏ। ਸੋ ਇੱਕ ਦਿਨ ਬਾਬਾ ਜੀ ਸੰਗਤ ਤੇ ਸਾਥੀਆਂ ਸਮੇਤ ਉਸ ਜਗ੍ਹਾ ਪੁੱਜ ਗਏ ਜਿੱਥੇ ਇਹ ਸਾਧੂ ਸੰਗੀਆਂ ਸਮੇਤ ਬੈਠਾ ਕਥਾ ਕਰ ਰਿਹਾ ਸੀ। ਜਦੋਂ ਭੋਗ ਪਿਆ ਤਦ ਬਾਬਾ ਜੀ ਉੱਠ ਕੇ ਖਲੋ ਗਏ ਤੇ ਕਿਹਾ, ਸਵਾਮੀ ਜੀ ਆਓ ਤੁਸੀਂ ਤੇ ਮੈਂ ਇੱਕ ਸੌਦਾ ਕਰੀਏ, ਤੁਸੀਂ ਆਪਣੇ ਸਾਰੇ ਮੰਦੇ ਬੋਲ ਕੋੜੇ ਬਚਨ ਤੇ ਗੰਦੀਆਂ ਗੱਲਾਂ ਮੈਨੂੰ ਦੇ ਦਿਓ ਤੇ ਮੇਰੇ ਪਾਸੋਂ ਹਾਸਾ ਪਿਆਰ ਤੇ ਮਨ ਦੀ ਸ਼ਾਂਤੀ ਲੈ ਲਵੋ। ਮੈਨੂੰ ਤੁਹਾਡੇ ਪਰ ਤਰਸ ਆਉਂਦਾ ਹੈ ਤੇ ਕਿਸੇ ਦੁਖੀ ਦਾ ਦੁਖੀ ਹਰਨ ਹਿਤ ਕੁਰਬਾਨੀ ਦੇਣੀ ਇਹ ਮੇਰੇ ਗੁਰਦੇਵ ਦਾ ਹੁਕਮ ਹੈ। ਇਸ ਕਰਕੇ ਮੈਂ ਤੁਹਾਡਾ ਰੋਗ ਕੱਟਣ ਹਿਤ ਹੀ ਇਹ ਉਪਰਾਲਾ ਕਰਨ ਲੱਗਾ ਹਾਂ। ਜੇਕਰ ਦਇਆ ਕਰਕੇ ਇਹ ਦਾਨ ਦੇ ਦਿਓ ਤਾਂ ਤੁਹਾਡਾ ਸਾਰਾ ਹੀ ਬੋਝ ਹਲਕਾ ਹੋ ਜਾਵੇਗਾ। ਤੁਸੀਂ ਸੱਚ ਹੀ ਸਾਧ ਹੋ ਜਾਵੋਗੇ। ਇਹ ਬਚਨ ਇਤਨੇ ਠਹਿਰਵੇਂ ਤੇ ਪਿਆਰ ਭਰੇ ਲਹਿਜੇ ਵਿੱਚ ਕਹੇ ਕਿ ਸਾਧ ਦਾ ਗੱਲ ਰੁਕ ਗਿਆ। ਅੱਖੀਆਂ ਭਰ ਆਈਆਂ ਤੇ ਇਸਨੇ ਉੱਠ ਕੇ ਬਾਬਾ ਜੀ ਨੂੰ ਜੱਫੀ ਵਿੱਚ ਲੈ ਲਿਆ ਤੇ ਕਿਹਾ, ਲਓ ਗੁਰਮੁਖੋਂ, ਸਾਡੇ ਪੱਲੇ ਪਹਿਲਾਂ ਹੀ ਕੁਝ ਨਹੀਂ ਸੀ, ਪਰ ਜੇਕਰ ਕੇਵਲ ਭੇਖਤਾਰੀ ਹੋਣ ਕਾਰਨ ਹੀ ਸੀ ਤਦ ਉਹ ਵੀ ਤੁਸੀਂ ਲੈ ਲਵੋ ਤੇ ਇਹ ਗੁਰੂ ਨਾਨਕ ਦੀ ਬੇਰਾਮਤ ਤੇ ਤਰਸ ਭਰੀ ਜੀਵਨੀ ਦਾਨ ਦਿਓ। ਇਸ ਦੇ ਗੁਰੂ ਧਾਰਨ ਕਰਨ ਵਾਲੀ ਗੱਲ ਨੂੰ ਸੁਣ ਕੇ ਬਾਬਾ ਜੀ ਨੇ ਕਿਹਾ, ਸੰਤ ਜੀ, ਹੋਰ ਕੁਝ ਦਿੱਤਾ ਕਿ ਨਹੀਂ, ਪਰ ਤੁਸੀਂ ਮੈਨੂੰ ਇੱਕ ਭਾਰੀ ਪੁੱਲ ਤੇ ਸੋਧ ਕਰਨ ਲਈ ਪ੍ਰੇਰਿਆ ਹੈ। ਇਸ ਕਰਕੇ ਮੈਂ ਤੁਹਾਡੇ ਇਸ ਸਾਰੇ ਹੀ ਨਾਟਕ ਦਾ ਧੰਨਵਾਦੀ ਹਾਂ ਕਿ ਮੈਂ ਅਜੇ ਗੁਰੂ ਤੋਂ ਹੀਣਾ ਹਾਂ, ਸੋ ਮੈਂ ਛੇਤੀ ਹੀ ਕਿਸੇ ਮਹਾਂਪੁਰਖ ਪਾਸੋਂ ਅੰਮ੍ਰਿਤ ਪਾਨ ਕਰਕੇ ਸਿੱਖੀ ਧਾਰਨ ਕਰਾਂਗਾ, ਕਿਉਂਕਿ ਬਿਨਾਂ ਪੌਲ ਸਿੱਖੀ ਤਾਂ ਕੇਵਲ ਬਨਾਵਟ ਤੇ ਪੇਖ ਦੀ ਹੀ ਸਿੱਖੀ ਹੈ ਜੋ ਦਰ ਪ੍ਰਵਾਨ ਨਹੀਂ ਹੋ ਸਕਦੀ। ਸੰਨਿਆਸੀ ਦੇ ਦਿਮਾਗ ਦੇ ਦਿਲ ਵਿੱਚੋਂ ਸਾਫ਼ ਹੋਣ ਪਿੱਛੋਂ ਲੋਕਾਂ ਸਾਹਮਣੇ ਕਿਹਾ, ਲਓ ਭਾਈ ਸੰਗੀ ਸਾਥੀਓ ਤੇ ਸੰਤ ਸੰਗੀਓ, ਇਹ ਸਾਫ ਸੁਣ ਲਵੋ ਕਿ ਮੇਰੇ ਇੱਕ ਗੁਰੂ ਨੇ ਗਲ ਕੰਠੀ ਤੇ ਗੇਰੂਆ ਬਸਤਰ ਦੇ ਕੇ ਪੇਖ ਦਿੱਤਾ ਸੀ, ਪਰ ਉਸ ਸੰਨਿਆਸੀ ਵਿੱਚੋਂ ਅੱਖਰ ਦੇ ਗਿਆਨ ਦਾ ਗਰੂਰ ਤੇ ਫਿਰ ਪੇਖ ਦਾ ਅਭਿਆਸ ਸੀ, ਸੋ ਅੱਜ ਉਹ ਬਾਹਰ ਦੇ ਹੰਕਾਰ ਦਾ ਬੁਰਜ ਡਿੱਗ ਪਿਆ। ਉਹ ਦੁਖੀ ਹੋ ਕੇ ਕਲਪਦਾ ਸੀ, ਸੋ ਅੱਜ ਹੀ ਸਾਰਾ ਪਿਛਲਾ ਮਾਣ ਮੁੱਕ ਗਿਆ ਹੈ। ਹੁਣ ਸਾਫ਼ ਹੀ ਦਿਸਦਾ ਹੈ ਕਿ ਸਾਦਾ ਤੇ ਸਿੱਧਾ ਸਹਿਜ ਮਾਰਗ ਸਾਥੋਂ ਚੰਗਾ ਹੀ ਨਹੀਂ ਸਗੋਂ ਬਹੁਤ ਉੱਤਮ ਹੈ ਤੇ ਕਲਿਆਣਕਾਰੀ ਵੀ ਹੈ। ਸਾਧਪਣ ਕਿਸੇ ਦੇ ਪਿਓ ਦਾਦੇ ਦੀ ਵਿਰਾਸਤ ਨਹੀਂ ਹੈ, ਉਹ ਕਿਸੇ ਵੀ ਮਨ ਦੇ ਸੱਚੇ ਵਿਅਕਤੀ ਅੰਦਰ ਉਪਰੰਤ ਸਾਧ ਨਾਮ ਨਿਰਮਲ ਤੱਕ ਕੇ ਕਰਮ ਦੀ ਧਾਰਨਾ ਪ੍ਰਗਟ ਕਰ ਸਕਦੀ ਹੈ। ਭੇਖ ਅਭਿਮਾਨ ਤੇ ਚਾਰ ਅੱਖਰਾਂ ਦੀ ਜਾਣਕਾਰੀ ਦੇ ਝੂਠੇ ਮਾਣ ਤੇ ਝੂਠ ਦੇ ਲੋਕਾਂ ਦੇ ਦਰੋਂ ਇਕੱਠਾ ਕੀਤਾ ਕੂੜ ਕਪਟ ਤੇ ਝੂਠ ਦਾ ਭੰਡਾਰ ਹੈ, ਜਿਸ ਪਰ ਮਾਣ ਕਰਨਾ ਮੂਰਖਤਾ ਦਾ ਚਿੰਨ ਸੀ, ਸੋ ਸਤ ਮਾਰਗ ਦੇ ਪਾਪੀਆਂ ਨੇ ਉਸ ਸਾਰਾ ਹੀ ਧੂਹੇ ਦਾ ਪਹਾੜ ਗੇਰ ਕੇ ਆਕਾਸ਼ ਦੇ ਪ੍ਰਤੱਖ ਰੂਪ ਨੂੰ ਨੰਗਿਆ ਕੀਤਾ ਹੈ। ਮੈਂ ਬਿਮਾਰ ਸਾਂ। ਅਸਲ ਵਿੱਚ ਹਰ ਆਦਮੀ ਇਸ ਮਹਾਨ ਰੋਗ ਦਾ ਸ਼ਿਕਾਰ ਹੈ। ਹੋਮੇ ਦਾ ਕੰਡਾ ਹਰ ਸਮੇਂ ਚੁਭਦਾ ਤੇ ਰੜਕਦਾ ਹੈ, ਸੋ ਅੱਜ ਉਹ ਨਿਕਲ ਕੇ ਮੈਂ ਹੋਲਾ ਸੁਰਖਰੂ ਬਣਦਾ ਨਜ਼ਰ ਆ ਰਿਹਾ ਹਾਂ। ਕੋੜੇ ਬਚਨ ਬੋਲ ਕੇ ਮੇਰੀ ਆਤਮਾ ਕੋੜੀ ਫਿੱਕੀ ਤੇ ਚੁੰਸੀ ਹੋਈ ਸੀ, ਸੋ ਮੈਂ ਹੁਣ ਇਸ ਨੂੰ ਕਦੇ ਵੀ ਕਿਸੇ ਦੀ ਆਤਮਾ ਦੁਖੀ ਕਰਨ ਹਿਤ ਨਹੀਂ ਵਰਤਾਂਗਾ, ਸਗੋਂ ਸਤ ਤੇ ਸੰਤੋਖ, ਸਹਿਣਸ਼ੀਲਤਾ, ਮਿੱਠੇ ਬਚਨਾਂ ਦੀ ਫੌਜ ਲੈ ਕੇ ਹੀ ਸੰਸਾਰ ਨੂੰ ਮਨ ਰਾਹੀਂ ਹੀ ਫਤਿਹ ਕਰਾਂਗਾ। ਬਾਬਾ ਜੀ ਨੇ ਫੇਰ ਕਿਹਾ, ਵਾਹਿਗੁਰੂ ਮਿਹਰ ਕਰੇ, ਤਦ ਇਹ ਰੁੱਖ ਸਾਡੇ ਪਰ ਪ੍ਰਗਟ ਕਰੋ ਕਿ ਅਸੀਂ ਸਤ ਬਚਨ, ਸਤ ਵਿਵਹਾਰ ਤੇ ਸਤ ਕਰਮ ਕਰਕੇ ਪ੍ਰਭੂ ਨੂੰ ਸਤ ਪਦਾਰਥ ਦੇ ਰੂਪ ਵਿੱਚ ਹੀ ਪ੍ਰਾਪਤ ਕਰ ਲਈਏ, ਫਿਰ ਸਾਧਨਾ ਸਹਿਤ ਹੀ ਸੰਸਾਰ ਦਾ ਸੱਚਾ ਆਗੂ ਹੈ। ਹਜ਼ੂਰ ਸਾਹਿਬ ਦੀ ਯਾਤਰਾ। ਹਜ਼ੂਰ ਸਾਹਿਬ ਦੀ ਯਾਤਰਾ। ਬਾਬਾ ਪਾਕ ਸਿੰਘ ਜੀ ਘਰੋਂ ਕੁਰਤਾਮਾ ਦੀ ਯਾਤਰਾ ਲਈ ਚੱਲ ਪਏ। ਉਹ ਲਾਹੌਰ ਡੇਰਾ ਸਾਹਿਬ, ਫਿਰ ਉੱਥੋਂ ਡਿੱਠੇ ਸਭੇ ਥਾਂ ਨਹੀਂ ਤਦ ਜਿਆ ਸ੍ਰੀ ਹਰਿਮੰਦਰ ਦੇ ਰਸ ਭਰੇ ਮਧੁਰ ਤੇ ਰੰਗ ਰਤੜੇ ਹਰ ਕੀਰਤਨ ਦਾ ਆਨੰਦ ਮਾਣਿਆ। ਇਸੇ ਹੀ ਰੰਗ ਅੰਦਰ ਕਈ ਦਿਨ ਲੰਘ ਗਏ। ਇੱਥੋਂ ਆਪ ਜੀ ਨੇ ਦਿੱਲੀ ਤੇ ਫਿਰ ਅੱਗੇ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਲਈ ਉਪਰਾਲਾ ਕੀਤਾ। ਰਾਹ ਵਿੱਚ ਇੱਕ ਪਹਾੜੀ ਇਲਾਕੇ ਅੰਦਰ ਰਾਤ ਪੈ ਗਈ। ਨਗਰ ਇਸ ਜਗ੍ਹਾ ਤੋਂ ਕਾਫੀ ਦੂਰ ਸੀ। ਨਗਰ ਦੇ ਮੁਖੀਆਂ ਨੇ ਇਸ ਨੌਜਵਾਨ ਨੂੰ ਜੰਗਲ ਵਿੱਚ ਤਲਾਬ ਕਿਨਾਰੇ ਡਿੱਠਾ। ਤਦ ਉਹਨਾਂ ਪੈ ਪੀ ਤੋਂ ਕੇ ਕਿਹਾ, ਬਾਲ ਯੋਗੀ, ਇਹ ਜਗ੍ਹਾ ਅਤ ਭਿਆਨਕ ਹੈ ਤੇ ਇਹ ਕਿਸੇ ਤਰ੍ਹਾਂ ਤੁਹਾਨੂੰ ਬਚਾ ਨਹੀਂ ਸਕਦੀ। ਨਗਰ ਵਿੱਚ ਵੀ ਤੁਸੀਂ ਕਿਸੇ ਮਕਾਨ ਅੰਦਰ ਬੰਦ ਹੋ ਕੇ ਹੀ ਸੋ ਸਕਦੇ ਹੋ। ਬਾਬਾ ਜੀ ਹੱਸ ਪਏ ਤੇ ਕਿਹਾ, ਨਗਰ ਦੇ ਮਹਾਜਨੋ, ਸੰਤ ਕੋਈ ਵਸਤੂ ਨਹੀਂ ਹੈ, ਸਤ ਪਦਾਰਥ ਤਾਂ ਜੀਵਨ ਹੈ। ਜੀਵਨ ਦੇ ਆਖਰ ਨੂੰ ਮੌਤ ਕਿਹਾ ਜਾਂਦਾ ਹੈ। ਅਸੀਂ ਮੌਤ ਤੋਂ ਡਰਦੇ ਨਹੀਂ ਸਗੋਂ ਉਸ ਨੂੰ ਮਹਾਨ ਤੇ ਅਵਸ਼ ਹੋਣ ਵਾਲੀ ਕਥਾ ਤਸਲੀਮ ਕਰਦੇ ਹਾਂ। ਇਸ ਲਈ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ, ਤੁਸੀਂ ਘਰੀ ਜਾ ਕੇ ਆਪਣਾ ਇੰਤਜ਼ਾਮ ਕਰੋ, ਸਾਨੂੰ ਸਾਡੇ ਮਾਲਕ ਦੇ ਹਵਾਲੇ ਕਰੋ। ਇਹ ਗੱਲ ਭੁੱਲੋ ਨਹੀਂ ਕਿ ਮੌਤ ਸਤ ਪਰਦੇ ਪਾੜ ਕੇ ਵੀ ਆ ਜਾਂਦੀ ਹੈ। ਅਸੀਂ ਮੌਤ ਨੂੰ ਜਾਣਦੇ ਸਹੇੜਦੇ ਨਹੀਂ, ਸਗੋਂ ਉਸ ਨੂੰ ਕੁਦਰਤ ਦੀ ਦੇਣ ਤੇ ਇਸ ਜੀਵਨ ਦੇ ਇੱਕ ਤਰ੍ਹਾਂ ਹਿਸਾਬ ਦਾ ਦਿਨ ਮੰਨਦੇ ਹਾਂ। ਸੋ ਜਾਓ, ਅਸੀਂ ਕਾਦਰ ਦੀ ਦੁਨੀਆ ਅੰਦਰ ਹੀ ਆਨੰਦ ਮਾਣਾਂਗੇ। ਰਾਤ ਸਮੇਂ ਬਾਬਾ ਜੀ ਵਾਹਿਗੁਰੂ ਜੀ ਦੀ ਯਾਦ ਵਿੱਚ ਮਸਤ ਬੈਠੇ ਮਾਲਕ ਦੇ ਰੂਪ ਅੰਦਰ ਇੱਕ ਰੂਪ ਹੋਏ ਜਾਨਵਰਾਂ ਨੂੰ ਤੱਕਦੇ ਰਹੇ, ਜੋ ਲੋਕਾਂ ਲਈ ਮੌਤ ਦਾ ਸਾਧਨ ਪਰ ਆਪ ਜੀ ਲਈ ਤਾਂ ਮਾਲਕ ਦੇ ਇੱਕ ਬਖਸ਼ੇ ਹੋਏ ਇੱਕੋ ਰੂਪ ਦੇ ਹਿੱਸੇ ਸਨ। ਦੂਸਰੇ ਦਿਨ ਸਵੇਰੇ ਲੋਕਾਂ ਨੇ ਆ ਕੇ ਸ਼ੇਰ ਦੀਆਂ ਪੈਣਾਂ ਆਪ ਦੇ ਚੌਤਰਫੇ ਤੱਕੀਆਂ ਤੇ ਇਹ ਸਵਾਲ ਕੀਤਾ, ਬਾਬਾ ਜੀ ਇਹ ਜੰਗਲੀ ਆਦਮਖੋਰ ਜਾਨਵਰਾਂ ਨੇ ਆਪ ਨੂੰ ਕਿਉਂ ਨਹੀਂ ਕੁਝ ਕਿਹਾ? ਬਾਬਾ ਜੀ ਹੱਸ ਪਏ ਤੇ ਕਿਹਾ, ਇਹ ਗੱਲ ਤਾਂ ਸ਼ੇਰ ਤੇ ਦੂਸਰੇ ਜਾਨਵਰ ਹੀ ਜਾਣਦੇ ਹਨ ਕਿ ਉਹਨਾਂ ਮੈਨੂੰ ਕਿਉਂ ਨਹੀਂ ਖਾਦਾ। ਪਰ ਇੱਕ ਗੱਲ ਮੈਂ ਜਾਣਦਾ ਹਾਂ, ਮੇਰੀ ਦ੍ਰਿਸ਼ਟੀ ਵਿੱਚ ਉਹ ਨਾ ਤੇ ਖੂਨੀ ਹਨ ਤੇ ਨਾ ਹੀ ਕਿਸੇ ਲਈ ਜ਼ਹਿਰੀ, ਸਗੋਂ ਉਹ ਮੇਰੀ ਹੀ ਆਤਮਾ ਦਾ ਇੱਕ ਹਿੱਸਾ ਹਨ ਤੇ ਉਹ ਕਿਸੇ ਨੂੰ ਜਾਣ ਕੇ ਨਹੀਂ ਸਗੋਂ ਭੁੱਖ ਨਿਵਰਤੀ ਹਿੱਤ ਮਜਬੂਰਨ ਹੀ ਮਾਰਦੇ ਹਨ। ਫਿਰ ਮੇਰੇ ਅੰਦਰ ਜਦੋਂ ਉਹਨਾਂ ਨੇ ਆਪਣੀ ਹੀ ਆਤਮਾ ਤੱਕੀ, ਤਦ ਉਹ ਆਪਣੇ ਹੀ ਮਾਸ ਨੂੰ ਕਿਵੇਂ ਖਾਂਦੇ? ਕੋਈ ਕਿਤਨਾ ਹੀ ਭਿਆਨਕ ਤੇ ਖੂਨੀ ਕਿਉਂ ਨਾ ਹੋਵੇ, ਉਹ ਕਦੇ ਵੀ ਆਪਣੇ ਮਾਸ ਨੂੰ ਨਹੀਂ ਖਾਂਦਾ। ਬਸ ਇਹੀ ਗੱਲ ਸਾਡੀ ਇਨ੍ਹਾਂ ਜਾਨਵਰਾਂ ਨਾਲ ਹੈ। ਉਹ ਜਦੋਂ ਸਾਹਮਣੇ ਆਪਣੀ ਹੀ ਆਤਮਾ ਦੇ ਰੂਪ ਨੂੰ ਤੱਕਦੇ ਹਨ, ਤਦ ਸ਼ੀਸ਼ੇ ਅੰਦਰ ਮੂੰਹ ਤੱਕ ਕੇ ਜਿਵੇਂ ਮਨੁੱਖ ਆਪੇ ਤੋਂ ਜਾਣੂ ਹੋ ਜਾਂਦਾ ਹੈ, ਤਿਵੇਂ ਹੀ ਉਹ ਪ੍ਰਤੱਖ ਸਤ ਸਰੂਪ ਆਤਮਾ ਜੋ ਸਰਵ ਵਿਆਪੀ ਹੈ ਪ੍ਰਤੱਖ ਹੀ ਦਿਸੇ। ਫਿਰ ਕੌਣ ਤੇ ਕਿਸ ਪਰ ਹਮਲਾ ਕਰੇ, ਕਿਸ ਨੂੰ ਬੁਰਾ ਤੇ ਭਲਾ ਕਹੇ? ਲੋਕਾਂ ਪ੍ਰਤੀ ਆਪ ਜੀ ਨੇ ਕਿਹਾ, ਭਾਈ ਕੋਈ ਵੀ ਨਵੀਨਤਾ ਅਸਾਂ ਨਹੀਂ ਦਿਖਾਈ, ਬਣ ਰਾਜ ਦਾ ਹੀ ਆਪਣਾ ਰੂਪ ਅਸਾਂ ਉਸ ਨੂੰ ਅਕਸ਼ ਮਾਤਰ ਦਿਖਾ ਦਿੱਤਾ। ਉਹ ਇਸ ਰੂਪ ਵਿੱਚ ਇਤਨਾ ਮਸਤ ਹੋਇਆ ਕਿ ਫਿਰ ਹੋਰ ਸਭ ਕੁਝ ਭੁੱਲ ਗਿਆ। ਇਹ ਵੀ ਹੋ ਸਕਦਾ ਹੈ ਕਿ ਆਪਣੇ ਬਲ ਅੰਦਰ ਅਧਿਕ ਤੇ ਨਿਪੁੰਨ ਤੱਕ ਕੇ ਜਿਵੇਂ ਅਸੀਂ ਉਸ ਤੋਂ ਦੂਰ ਭੱਜਦੇ ਹਾਂ, ਇਸੇ ਹੀ ਤਰ੍ਹਾਂ ਬਣ ਰਾਜ ਨੇ ਆਪਣੇ ਤੋਂ ਅਧਿਕ ਤੀਖਣ ਸ਼ਕਤੀ ਤੱਕ ਕੇ ਉਸ ਤੋਂ ਭੱਜ ਕੇ ਹੀ ਆਪਣੀ ਜਾਨ ਬਚਾਈ ਹੋਵੇ। ਉਹ ਚੋਈ ਪਾਸੇ ਘੁੰਮਿਆ, ਉਸ ਨੂੰ ਕੋਈ ਵੀ ਪੱਖ ਕਿਧਰੋਂ ਕਮਜ਼ੋਰ ਤੇ ਡਰਦਾ ਅਥਵਾ ਦੱਬਿਆ ਹੋਇਆ ਨਾ ਦਿਸਿਆ, ਜਿਸ ਨੂੰ ਦਬਾ ਕੇ ਮਾਰ ਲੈਂਦਾ। ਇਸੇ ਹੀ ਕਰਕੇ ਆਖਰ ਉਹ ਇੱਥੋਂ ਟੁਰ ਗਿਆ। ਫਿਰ ਪਹਾੜੀ ਲੋਕ ਜੋ ਸਿੱਧੇ ਸਨ ਕਹਿਣ ਲੱਗੇ, ਬਾਬਾ ਤੂੰ ਹੁਣ ਕਹਾਣੀਆਂ ਪਾ ਕੇ ਸਾਨੂੰ ਕਿਉਂ ਪਰਮਾਉਂਦਾ ਹੈ? ਸਿੱਧਾ ਕਹੋ ਕਿ ਇਹ ਸ਼ੇਰ ਤੇ ਜੰਗਲੀ ਜਾਨਵਰ ਵੀ ਤੇਰੀ ਸੇਵਾ ਕਰਦੇ ਹਨ। ਗਰੀਬ ਪਹਾੜੀਆਂ ਨੇ ਜਿੱਥੋਂ ਤੱਕ ਹੋ ਸਕਿਆ ਹਰ ਤਰ੍ਹਾਂ ਦੀ ਸੇਵਾ ਕੀਤੀ ਤੇ ਫਿਰ ਤਬਾਦਲੇ ਵਿੱਚ ਬਾਬਾ ਜੀ ਨੇ ਉਹਨਾਂ ਦੀ ਹਰ ਉਹ ਮੁਰਾਦ ਜੋ ਉਹ ਲੋਕ ਜੀਵਨ ਲਈ ਮੰਗਦੇ ਸਨ ਜਾਂ ਫਿਰ ਮਨੁੱਖੀ ਸਮਾਜਿਕ ਜੀਵਨ ਲਈ ਜੋ ਬਹੁਤ ਜ਼ਰੂਰੀ ਸੀ, ਉਹ ਮਨ ਬਚਨ ਕਰਕੇ ਉਹਨਾਂ ਗਰੀਬਾਂ ਪਰ ਮਨ ਦੇ ਚੰਗੇ ਲੋਕਾਂ ਲਈ ਕੀਤਾ। ਇੱਥੇ ਧਰਮ ਦੀ ਕਿਰਤ ਤੇ ਲੋਕਾਂ ਦੇ ਦੁੱਖਾਂ ਅੰਦਰ ਸਹਾਈ ਹੋਣ ਦੀ ਆਗਿਆ ਕਰਕੇ ਬਾਬਾ ਜੀ ਅਗਾਂਹ ਨੂੰ ਚੱਲ ਪਏ। ਮਹਾਂਪੁਰਖਾਂ ਦਾ ਕਰਮ ਲੋਕਾਂ ਨੂੰ ਧਰਮ ਦਰਾਉਣਾ ਤੇ ਸਤ ਤੇ ਪਵਿੱਤਰ ਮਾਰਗ ਪਰ ਪ੍ਰਵਿਰਤ ਕਰਨਾ ਹੈ। ਕਿਸੇ ਜਗ੍ਹਾ ਉਹ ਦ੍ਰਿਸ਼ਟੀ ਤੋਂ ਕੰਮ ਲੈ ਕੇ ਜੀਵਨ ਪਲਟਦੇ ਹਨ, ਕਿਧਰੇ ਉਹ ਕਰਮ ਕਰਕੇ ਸਤ ਆਚਾਰ ਵਿਵਹਾਰ ਤੇ ਆਹਾਰ ਕਰਕੇ ਲੋਕ ਵਿਚਾਰਾਂ ਨੂੰ ਬਦਲਦੇ ਹਨ। ਆਤਮ ਚਿੰਤਨ ਤੇ ਨਾਮ ਅਭਿਆਸ ਰਾਹੀਂ ਸੰਸਾਰਕ ਦੁੱਖ ਦੂਰ ਕਰਨ ਹਿਤ ਕਰਮ ਕਰਦੇ ਹਨ, ਹਰ ਸਮੇਂ ਅਰਦਾਸਾਂ ਕਰਦੇ ਹਨ। ਕਿਧਰੇ ਲੋਕ ਭਲਾਈ ਤੇ ਪਰਉਪਕਾਰ ਲਈ ਭਾਰੀ ਸੇਵਾ ਦੇ ਕੁੰਭ ਰਚਦੇ ਹਨ ਤਾਂ ਕਿ ਲੋਕਾਂ ਦਾ ਸਰਮਾਇਆ ਤੇ ਤਨ ਕੰਮ ਕਰਨ ਵਿੱਚ ਲੰਘਣ ਤੇ ਮਨ ਸਿਮਰਨ ਕਰਕੇ ਸ਼ੁੱਧ ਹੋ ਕੇ ਉੱਚਾ ਤੇ ਪਵਿੱਤਰ ਹੋਵੇ। ਮਨ ਬਚ ਕਰਮ ਕਰਕੇ ਸਤ ਦਾ ਪਸਾਰਾ ਤੇ ਸਤ ਦੀ ਪੂਜਾ ਕਰਦੇ ਕਰਾਉਂਦੇ ਹਨ। ਸਿਮਰਨ ਨੂੰ ਕੇਵਲ ਇਸ ਕਰਕੇ ਮਹਾਨਤਾ ਦਿੰਦੇ ਹਨ ਕਿ ਉਸ ਰਾਹੀਂ ਹਿਰਦੇ ਅੰਦਰ ਵਸ ਰਹੇ ਸਤ ਸਰੂਪ ਬ੍ਰਹਮ ਨੂੰ ਪ੍ਰਤੱਖ ਹੀ ਤੱਕਦੇ ਹਨ, ਜਿਸ ਕਰਕੇ ਆਤਮ ਬ੍ਰਹਮ ਦੇ ਪਸਾਰ ਹਿੱਤ ਹੀ ਲੋਕਾਂ ਦੀਆਂ ਅਪਦਾਵਾਂ ਤੋਂ ਦੂਰ ਕਰਨਾ ਆਪਣਾ ਹੀ ਕਲੇਸ਼ ਹਰਨਾ ਮੰਨਦੇ ਹਨ। ਸੋ ਬਾਬਾ ਭਾਗ ਸਿੰਘ ਜੀ ਇਸ ਖੁਦ ਮਸਤੀ ਦੀ ਜਾਗਦੀ ਜੋਤ ਦੀ ਪ੍ਰਤੱਖ ਰੋਸ਼ਨੀ ਸਾਵੇਂ ਮਹਾਨਤਾ ਭਰੇ ਮਹਾਨ ਕਰਮ ਕਰਦੇ ਹਨ। ਉਹਨਾਂ ਦਾ ਸਤਿਕਾਰ ਤੇ ਇੱਜ਼ਤ ਆਪਣੇ ਆਪ ਹੀ ਲੋਕਾਂ ਅੰਦਰ ਹੁੰਦੀ ਸੀ। ਸੋ ਰੰਗ ਰਤੇ ਮਸਤ ਜੋਗੀ ਜਦੋਂ ਦਵਾਰਕਾ ਪੁੱਜੇ ਤਦ ਉਹਨਾਂ ਨੂੰ ਇੱਕ ਬੈਰਾਗੀ ਮਹਾਤਮਾ ਦੇ ਦਰਸ਼ਨ ਹੋਏ। ਇਹ ਗਿਆਨੀ ਤੇ ਆਤਮ ਭ੍ਰਮ ਦਾ ਗਿਆਤਾ ਸੀ। ਇਸ ਦਾ ਸਤਿਕਾਰ ਹੁੰਦਾ ਤੱਕ ਕੇ ਚੇਲਿਆਂ ਨੇ ਬਹੁਤ ਬੁਰਾ ਮਨਾਇਆ। ਫਿਰ ਫੈਸਲਾ ਕਰਕੇ ਸੋ ਗਏ ਕਿ ਸੁਬਹ ਜੇਕਰ ਸਾਡੇ ਗੁਰਦੇਵ ਨੇ ਉਸ ਨੌਜਵਾਨ ਸਿੱਖ ਨੂੰ ਗੱਦੀ ਪਰ ਬਿਠਾ ਕੇ ਸਤਿਕਾਰ ਕੀਤਾ ਤਦ ਉਹ ਉਹਨਾਂ ਸਾਹਮਣੇ ਬੈਠ ਕੇ ਦੂਰ ਹੀ ਰਹਿਣਗੇ। ਪਰ ਉਹ ਹੈਰਾਨ ਰਹੇ ਜਦ ਬਾਬਾ ਭਾਗ ਹਰੀ ਜੀ ਇਸ ਦਰਬਾਰ ਅੰਦਰ ਹੀ ਨਾ ਗਏ ਤੇ ਇੱਥੋਂ ਦੂਰ ਹੀ ਹੋ ਕੇ ਬੈਠੇ ਰਹੇ। ਜਦੋਂ ਬੈਰਾਗੀ ਮਹਾਤਮਾ ਨੇ ਪੁੱਛਿਆ ਤਦ ਬਾਬਾ ਜੀ ਨੇ ਕਿਹਾ, ਮਹਾਂਪੁਰਸ਼ੋ, ਅਸੀਂ ਸਤ ਚਿਤ ਆਨੰਦ ਸਰੂਪ ਦੇ ਪੁਜਾਰੀ ਹਾਂ। ਕਿਸੇ ਦਾ ਮੂੰਹ ਮੋਟਾਪਾ ਕਰੀਏ, ਜੇਕਰ ਸਾਡੀ ਮਾਨ ਮਰਿਆਦਾ ਜਾਂ ਫਿਰ ਆਤਮ ਗਿਆਨ ਦੀ ਉਡਾਰੀ ਵਿੱਚ ਕੋਈ ਵਿਘਨ ਪਵੇ, ਸੋ ਸਤ ਦਾ ਪੁਜਾਰੀ ਕਦੇ ਵੀ ਕਿਸੇ ਨਾਲ ਕੁਸ ਦਾ ਵਿਵਹਾਰ ਹੀ ਕਿਉਂ ਕਰੇ। ਇਸ ਕਰਕੇ ਮੈਂ ਤੁਹਾਡੇ ਸੇਵਕਾਂ ਦੀ ਮਨੋਭਾਵਨਾ ਨੂੰ ਠੇਸ ਲੱਗਣੋਂ ਬਚਾਉਣ ਹਿੱਤ ਸਾਰੀ ਕਾਰਵਾਈ ਕੀਤੀ ਹੈ। ਬੈਰਾਗੀ ਮਹਾਤਮਾ ਇਹ ਜਾਣ ਕੇ ਬੜੇ ਦੁਖੀ ਹੋਏ। ਉਹਨਾਂ ਦੇ ਸੇਵਕ ਹੈਰਾਨ ਹੋ ਕੇ ਭਾਗ ਹਰੀ ਜੀ ਦੇ ਬਚਨ ਸੁਣ ਰਹੇ ਸਨ। ਇੱਕ ਸਿਆਣੇ ਤੇ ਵਿਚਾਰਵਾਨ ਚੇਲੇ ਨੇ ਕਿਹਾ, ਬਾਬਾ, ਅਸੀਂ ਅਖਰੀ ਗਿਆਨ ਹੀ ਵਾਚ ਰਹੇ ਹਾਂ ਜੋ ਬਾਹਰ ਦੀ ਦੁਨੀਆਂ ਦਾ ਚਿੰਨ ਹੈ। ਉਹ ਬਾਹਰਲੀ ਉੱਚਤਾ ਪਰ ਹੀ ਅਧਿਕ ਜ਼ੋਰ ਦਿੰਦਾ ਹੈ, ਪਰ ਤੁਹਾਡੀ ਵਿਚਾਰਧਾਰਾ ਆਤਮ ਚਿੰਤਨ ਦੀ ਨਹੀਂ, ਸਗੋਂ ਪ੍ਰਤੱਖ ਆਤਮ ਭ੍ਰਮ ਦਾ ਗਿਆਨ ਤੇ ਉਸ ਅੰਦਰ ਅਭੇਦਤਾ ਹੈ। ਸੋ ਇਸ ਲਈ ਆਪ ਸਾਡੇ ਦੋਖ ਨਾ ਨਿਹਾਰੋ ਤੇ ਪਧਾਰੋ। ਉਹ ਮਹਾਨ ਅਸਥਾਨ ਜਿਸ ਪਰ ਸਾਡੇ ਗੁਰਦੇਵ ਬੈਠਦੇ ਹਨ, ਉਹ ਤੁਹਾਡੇ ਜੈਸੇ ਮਹਾਂਪੁਰਸ਼ਾਂ ਨੂੰ ਹੀ ਸ਼ੋਭਾ ਦਿੰਦੇ ਹਨ। ਫਿਰ ਇੱਕ ਹੋਰ ਸੇਵਕ ਬੋਲਿਆ, ਮਹਾਰਾਜ, ਮੈਂ ਰਾਤ ਸੁੱਤਿਆ ਹੋਇਆ ਇੱਕ ਅਜਬ ਹੀ ਸੁਪਨਾ ਡਿੱਠਾ ਹੈ। ਮੈਂ ਡਿੱਠਾ ਕਿ ਇੱਕ ਭਿਆਨਕ ਤੂਫਾਨ ਤੇ ਭੂਚਾਲ ਆਇਆ ਹੈ। ਹਰ ਚੀਜ਼ ਜੋ ਸਾਵੇਂ ਸੀ ਡਿੱਗਦੀ ਜਾਂਦੀ ਸੀ, ਕੋਈ ਵੀ ਬਚਦਾ ਨਜ਼ਰ ਨਹੀਂ ਆਉਂਦਾ ਸੀ। ਹਰ ਮਨੁੱਖ ਦੇ ਪੈਰਾਂ ਹੇਠੋਂ ਧਰਤੀ ਨਿਕਲ ਰਹੀ ਸੀ, ਪਰ ਉਹਨਾਂ ਦਾ ਗੁਰੂ ਜਿਸ ਜਗ੍ਹਾ ਖੜਾ ਸੀ ਉਹ ਸਥਿਰ ਸੀ, ਹੋਰ ਕੋਈ ਵੀ ਬਚਦਾ ਨਜ਼ਰ ਨਹੀਂ ਆਉਂਦਾ ਸੀ। ਫਿਰ ਤੱਕਿਆ ਕਿ ਤੁਰੋਂ ਇੱਕ ਦੈਵੀ ਸ਼ਕਤੀ ਪ੍ਰਗਟ ਹੋ ਕੇ ਆਈ ਹੈ। ਉਹ ਜਿੱਧਰ ਦ੍ਰਿਸ਼ਟੀ ਕਰਕੇ ਆਪਣੀ ਮਹਿਰਾਮਤ ਕਰਦੀ ਜਾਂਦੀ ਹੈ, ਉਹ ਸਾਰੇ ਗਰਕਣੋਂ ਬਚ ਕੇ ਤੇ ਤੂਫਾਨ ਦੀ ਮਾਰ ਤੋਂ ਬਚਦੇ ਜਾਂਦੇ ਹਨ, ਤਾਂ ਸੰਸਾਰ ਦੀ ਬਰਬਾਦੀ ਨੂੰ ਇੱਕ ਮਹਾਨ ਸਹਾਰਾ ਮਿਲਦਾ ਦਿਸਦਾ ਸੀ। ਇਹ ਆਪ ਧਰਤੀ ਅੰਦਰ ਗਰਕਦਾ ਜਾ ਰਿਹਾ ਸੀ। ਇਸ ਨੇ ਪ੍ਰਭੂ ਅੱਗੇ ਬੇਨਤੀ ਕੀਤੀ ਕਿ ਇਹ ਦੇਵੀ ਸੱਤਾ ਉਸ ਵੱਲ ਵੀ ਦ੍ਰਿਸ਼ਟੀ ਕਰੇ ਤਾਂ ਜੋ ਉਹ ਫਿਰ ਸੱਤਾ ਤੇ ਸਥਿਰਤਾ ਨੂੰ ਪ੍ਰਾਪਤ ਹੋਵੇ। ਉਸਨੇ ਦੂਰੋਂ ਹਿਰਦੇ ਤੋਂ ਉਸ ਪਾਵਨ ਸੱਤਾ ਨੂੰ ਦੁਖੀ ਤੇ ਆਤਰ ਹੋ ਕੇ ਪ੍ਰਣਾਮ ਕੀਤਾ ਤੇ ਮਦਦ ਲਈ ਪੁਕਾਰਿਆ। ਉਸ ਦੀ ਚੀਕ ਸੁਣ ਕੇ ਉਸ ਮਹਾਂਸ਼ਕਤੀ ਨੇ ਆਪਣੀ ਦ੍ਰਿਸ਼ਟੀ ਇਸ ਵੱਲ ਕੀਤੀ। ਉਹ ਬਾਹਰ ਆ ਗਿਆ ਤੇ ਤੂਫਾਨ ਰੁਕ ਗਿਆ। ਉਹ ਮਹਾਨ ਰੋਸ਼ਨ ਸਿਤਾਰਾ ਕੇਵਲ ਇੱਕ ਮਾਤਰ ਬਾਬਾ ਜੀ ਹੀ ਸਨ। ਇਹ ਗੱਲ ਸੁਣ ਕੇ ਸਾਰੇ ਚੇਲੇ ਅੱਗੇ ਵਧੇ ਤੇ ਬਾਬਾ ਜੀ ਪਾਸੋਂ ਖੁਮਾ ਵੀ ਮੰਗੀ ਤੇ ਉੱਚ ਸਥਾਨ ਪਰ ਬੈਠਣ ਲਈ ਕਿਹਾ। ਬਾਬਾ ਜੀ ਨੇ ਬੈਰਾਗੀ ਮਹਾਤਮਾ ਜੀ ਨੂੰ ਜਦੋਂ ਇਹ ਦੱਸਿਆ ਕਿ ਉਹ ਅੱਜ ਤੱਕ ਕਿਧਰੇ ਦੀਖਿਆ ਪ੍ਰਾਪਤ ਨਹੀਂ ਕਰ ਸਕੇ, ਤਦ ਉਹ ਬਹੁਤ ਹੀ ਹੈਰਾਨ ਹੋਇਆ ਤੇ ਦੁਖੀ ਵੀ। ਨਾਲ ਹੀ ਉਸ ਕਿਹਾ ਕਿ ਬਖਸ਼ਿਸ਼ ਤੁਰਦੀ ਹੈ, ਪਰ ਕਰਮ ਤਾਂ ਇਸ ਸੰਸਾਰ ਦਾ ਹੈ। ਪੂਰਨ ਤੌਰ ਪਰ ਗੁਰੂ ਧਾਰਨ ਕੀਤੇ ਬਿਨਾਂ ਹਰ ਮਨੁੱਖ ਹੀ ਅਧੂਰਾ ਤੇ ਥੋਥਾ ਹੈ, ਭਾਵੇਂ ਉਹ ਸਰਵ ਗੁਣ ਸੰਪੰਨ ਹੋਵੇ। ਜਿਸ ਤਰ੍ਹਾਂ ਇਸਤਰੀ ਦੇ 16 ਸ਼ਿੰਗਾਰ ਵੀ ਪਤੀ ਬਿਨਾਂ ਬੇਕਾਰ ਹਨ, ਉਸੇ ਹੀ ਤਰ੍ਹਾਂ ਗੁਰੂ ਦੇ ਗਿਆਨ ਬਗੈਰ ਸਿਮਰਨ ਤੇ ਬੰਦਗੀ ਸਾਧਨ ਸਭ ਬੇਕਾਰ ਹੀ ਹਨ। ਇਸ ਪਿੱਛੋਂ ਬਾਬਾ ਜੀ ਨੇ ਇਹ ਫੈਸਲਾ ਕੀਤਾ ਕਿ ਉਹ ਛੇਤੀ ਹੀ ਵਾਪਸ ਜਾ ਕੇ ਬਾਬਾ ਸਾਹਿਬ ਸਿੰਘ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਕੇ ਅੰਮ੍ਰਿਤਪਾਨ ਕਰਨਗੇ। ਹਜ਼ੂਰ ਸਾਹਿਬ ਉਹ ਹੌਲੀ ਹੌਲੀ ਸ਼੍ਰੀ ਅਬਚਲ ਨਗਰ ਪੁੱਜੇ। ਇੱਥੇ ਉਸ ਸਮੇਂ ਕਾਫੀ ਬਦ ਇੰਤਜ਼ਾਮੀ ਜਿਹੀ ਹੀ ਸੀ, ਕੋਈ ਖਾਸ ਪ੍ਰਬੰਧ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਵੱਲੋਂ ਉਹਨਾਂ ਦੇ ਸਪੁੱਤਰ ਕੁੰਵਰ ਸ਼ੇਰ ਸਿੰਘ ਜੀ ਤਖਤ ਸਾਹਿਬ ਦੀ ਸੇਵਾ ਲਈ ਪੁੱਜੇ ਹੋਏ ਸਨ। ਮਹਾਰਾਜਾ ਦੇ ਦੱਖਣ ਵਿੱਚ ਨਵਾਬ ਦੀ ਥੋੜੀ ਜਿਹੀ ਮਦਦ ਕਰਕੇ ਮਰਹੱਟੇ ਮਾਰ ਨਸਾਏ ਸਨ। ਇਸ ਲਈ ਨਵਾਬ ਹੈਦਰਾਬਾਦ ਸਾਰਾ ਹੀ ਦਰਬਾਰ ਸੱਚਖੰਡ ਹਜ਼ੂਰ ਸਾਹਿਬ ਦਾ ਪ੍ਰਬੰਧ ਇੱਕ ਸਰਬ ਰਾਹਾਂ ਰਾਹੀਂ ਕਰਦਾ ਸੀ। ਲੋੜੀਂਦਾ ਰੁਪਿਆ ਛੱਡ ਕੇ ਖਜ਼ਾਨੇ ਜਮ੍ਹਾਂ ਕਰਨ ਲਈ ਪ੍ਰਬੰਧ ਕਰਵਾ ਦਿੱਤਾ ਸੀ। ਸੋ ਜੋ ਸਿੰਘ ਸੇਵਾ ਲਈ ਗਏ ਉਹ ਸਾਰੇ ਜਨਮ ਤੋਂ ਹੀ ਨਵਾਬ ਦੇ ਨੌਕਰ ਕਰ ਬੈਠੇ ਸਿਪਾਹੀ ਗਿਣੇ ਜਾਂਦੇ ਸਨ। ਇਨ੍ਹਾਂ ਦਾ ਗੁਜ਼ਾਰਾ ਇਸੇ ਹੀ ਕਰਕੇ ਚੱਲਦਾ ਸੀ ਕਿ ਉਹ ਕਰਮਚਾਰੀ ਵੀ ਸਨ ਤੇ ਸਰਦਾਰ ਦੇ ਵਜ਼ੀਫਾ ਖੋਰ ਵੀ। ਮੁਗਲਾਂ ਦੀ ਆਖਰੀ ਨਿਸ਼ਾਨੀ ਦੇ ਤੌਰ ਪਰ ਆਸਫ ਜਾਹੀ ਨਿਸ਼ਾਨ ਚੱਲਦਾ ਸੀ, ਪਰ ਉਹ ਇਸਲਾਮ ਦੇ ਨਜ਼ਰੀਏ ਕਰਕੇ ਉਹਨਾਂ ਸਿੰਘਾਂ ਪਾਸੋਂ ਗੋਡੇ ਟੱਕ ਕੇ ਰੱਖਣ ਹਿੱਤ ਕਛਹਿਰੇ ਵੀ ਲੰਬੇ ਬਣਾ ਕੇ ਰੱਖਣ ਲਈ ਪ੍ਰੇਰਣਾ ਦਿੱਤੀ ਤੇ ਉਹ ਇੱਕ ਤਰ੍ਹਾਂ ਦੱਖਣੀ ਬਣ ਕੇ ਰਹਿ ਗਏ ਸੀ। ਇਸੇ ਹੀ ਸਮੇਂ ਤਖ਼ਤ ਸਾਹਿਬ ਦੀ ਮਰਿਆਦਾ ਅਰਦਾਸ ਕਰਕੇ ਦਰਸ਼ਨ ਦੀ ਰੀਤ ਚਾਲੂ ਹੋਈ। ਕੋਈ ਵੀ ਸਿੰਘ ਨਵਾਂ ਦਰਸ਼ਨ ਕਰੇ ਉਹ ਅਰਦਾਸ ਕਰਵਾ ਕੇ ਸੁਧਾਈ ਕੀਤੇ ਬਿਨਾਂ ਵੀ ਦਰਸ਼ਨ ਮੇਲੇ ਨਹੀਂ ਕਰ ਸਕਦਾ ਸੀ। ਸੋ ਜਦੋਂ ਉਹਨਾਂ ਬਾਬਾ ਜੀ ਪਾਸੋਂ ਅੰਮ੍ਰਿਤਪਾਨ ਕਰਨ ਦੀ ਗੱਲ ਪੁੱਛੀ ਤਦ ਉਹਨਾਂ ਕਿਹਾ ਕਿ ਮੈਂ ਅਜੇ ਅੰਮ੍ਰਿਤਪਾਨ ਨਹੀਂ ਕੀਤਾ। ਤਦ ਪੁਜਾਰੀ ਨੇ ਹੱਸ ਕੇ ਕਿਹਾ, ਗੁਰਮੁਖੋ, ਤੁਹਾਡਾ ਚਿਹਰਾ, ਨੇਤਰ ਤੇ ਮੁਹਾਂਦਰਾ ਕਿਸੇ ਮਹਾਨ ਸਿੱਖ ਦਾ ਨਿਸ਼ਚਾ ਪ੍ਰੇਮ ਕਰਦੇ ਹਨ, ਪਰ ਮੈਨੂੰ ਅਫਸੋਸ ਹੈ ਕਿ ਮੈਂ ਕਿਸੇ ਗੈਰ ਅੰਮ੍ਰਿਤਧਾਰੀ ਦੀ ਨਾ ਅਰਦਾਸ ਹੀ ਕਰ ਸਕਦਾ ਹਾਂ ਤੇ ਨਾ ਹੀ ਉਸ ਨੂੰ ਤਖ਼ਤ ਸਾਹਿਬ ਦੀ ਪਰਿਕਰਮਾ ਅੰਦਰੋਂ ਕਰਨ ਦੀ ਖੁੱਲ ਵੀ ਦੇ ਸਕਦਾ ਹਾਂ। ਤਰੇ ਕੇਸ਼ ਪਾਹੁਲ ਬਿਨਾ ਪੇਖੀ ਭਰਮੀ ਸੇਖ, ਮੇਰੋ ਦਰਸ਼ਨ ਨਾਹੀ ਤਿਸ ਪੇਖੀ ਤਿਆਗੇ ਪੇਖ। ਇਹ ਪੰਕਤੀਆਂ ਰਹਿਤਨਾਮੇ ਤੋਂ ਲਈ ਗਈਆਂ ਹਨ। ਇਸ ਗੱਲ ਨੇ ਆਪ ਦੇ ਮਨ ਅੰਦਰੋਂ ਇੱਕ ਤੂਫਾਨ ਖੜਾ ਕਰ ਦਿੱਤਾ। ਇਹ ਗੱਲ ਬਾਰ ਬਾਰ ਦਿਲ ਨੂੰ ਝੰਜੋੜਦੀ ਸੀ ਕਿ ਮੈਂ ਅਜੇ ਬੇਗੁਰਾ ਹਾਂ। ਸੋ ਗੁਰੂ ਵਾਲਾ ਕਲਗੀਧਰ ਪਾਤਸ਼ਾਹ ਦੀ ਸਿੱਖੀ ਮਰਿਆਦਾ ਅਨੁਸਾਰ ਧਾਰਨ ਕਰਨ ਹਿੱਤ ਉਹਨਾਂ ਨੇ ਉਹ ਸਾਰੀ ਯਾਤਰਾ ਤੇ ਸਫ਼ਰ ਖਤਮ ਕਰ ਦਿੱਤੇ। ਉਹ ਫਿਰ ਦਿੱਲੀ ਤੇ ਦੂਸਰੇ ਸ਼ਹਿਰਾਂ ਵਿੱਚੋਂ ਹੀ ਧਰਮ ਪ੍ਰਚਾਰ ਦੀਆਂ ਨਵੀਆਂ ਲੀਹਾਂ ਪਾਉਂਦੇ ਹੋਏ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਪੁੱਜੇ ਤੇ ਫਿਰ ਉਨੇ ਸਾਹਿਬ ਬਾਬਾ ਸਾਹਿਬ ਸਿੰਘ ਜੀ ਬੇਦੀ ਪਾਸ ਜਾ ਹਾਜ਼ਰ ਹੋਏ। ਜਦੋਂ ਆਪ ਨੇ ਅੰਮ੍ਰਿਤਪਾਨ ਕਰਨ ਲਈ ਬੇਨਤੀ ਕੀਤੀ ਤਦ ਬਾਬਾ ਜੀ ਪਾਸ ਉਹਨਾਂ ਦੀ ਕੀਰਤੀ ਪਹਿਲਾਂ ਬਹੁਤ ਪੁੱਜ ਚੁੱਕੀ ਸੀ। ਆਪ ਨੇ ਫੁਰਮਾਇਆ, ਤੁਸੀਂ ਤਾਂ ਗੁਰੂ ਦੇ ਮਲਾਹਾ ਹੋ, ਡੁੱਬਦੇ ਤਾਰਨ ਤੇ ਗਰਕਦੇ ਲੋਕਾਂ ਨੂੰ ਬਚਾਉਣਾ ਤੁਹਾਡਾ ਧਰਮ ਹੈ। ਅਸੀਂ ਤਾਂ ਚਾਬੀ ਹੀ ਸੰਭਾਲਣੀ ਹੈ, ਮਕਾਨ ਤਾਂ ਪਹਿਲਾਂ ਹੀ ਬਣ ਚੁੱਕਿਆ ਹੈ। ਬਾਬਾ ਭਾਗ ਸਿੰਘ ਜੀ ਨੇ ਸੰਨਿਆਸੀਆਂ ਦੇ ਡੇਰੇ ਤੇ ਫਿਰ ਅਬਚਲ ਨਗਰ ਵਾਲੀ ਸਾਰੀ ਕਹਾਣੀ ਸੁਣਾਈ। ਬਾਬਾ ਜੀ ਨੇ ਗੁਰਮਤ ਅਨੁਸਾਰ ਉਹਨਾਂ ਨੂੰ ਤਿਆਰ ਬਰ ਤਿਆਰ ਹੋ ਕੇ ਪੰਜ ਪਿਆਰਿਆਂ ਸਮੇਤ ਇਸ਼ਨਾਨ ਕਰਾ ਕੇ ਬਕਾਇਦਾ ਅੰਮ੍ਰਿਤਪਾਨ ਕਰਾਇਆ, ਫਿਰ ਸਤਿਗੁਰਾਂ ਦੀ ਬਣਾਈ ਹੋਈ ਮਰਿਆਦਾ ਦਾ ਗਿਆਨ ਦਿੱਤਾ, ਫਿਰ ਲੋਕ ਸੇਵਾ ਹਿਤ ਲੰਗਰ ਦੀ ਸੇਵਾ ਵਿੱਚ ਲੱਗਣ ਦੀ ਆਗਿਆ ਦਿੱਤੀ। ਬਾਬਾ ਭਾਗ ਹਰੀ ਸਿੰਘ ਜੀ ਦੇ ਅੰਦਰ ਹਰੀ ਨਾਮ, ਹਰੀ ਗਿਆਨ ਤੇ ਸਤ ਦੇ ਭੰਡਾਰ ਤਾਂ ਭਰਪੂਰ ਹੀ ਸਨ। ਸੋ ਇਹ ਨਵੀਂ ਲਗਨ ਤੇ ਸਾਧਨ ਲੈ ਕੇ ਗੁਰਦੇਵ ਵਾਲੇ ਹੋਣ ਦੀ ਟੇਕ ਲੈ ਕੇ ਉਹ ਸਫਲ ਹੋ ਕੇ ਫਿਰ ਆਤਮ ਸਿਮਰਨ ਤੇ ਲਿਵ ਸਮਾਧੀ ਸੇਵਾ ਅੰਦਰ ਨਵੇਂ ਉਤਸ਼ਾਹ ਸਹਿਤ ਸ਼ਾਮਲ ਹੋ ਗਏ। ਬਾਬਾ ਸਾਹਿਬ ਸਿੰਘ ਜੀ ਨੇ ਇਕਾਂਤ ਅੰਦਰ ਸਵਾਸ ਰੂਪ ਘੋੜੇ ਪਰ ਸਵਾਰ ਹੋ ਕੇ ਦਸਮ ਦੁਆਰ ਤੇ ਫਿਰ ਸੁਨ ਤੋਂ ਮਹਾਸੁਨ ਦੇ ਉਰੇ ਅਨਹਦ ਸ਼ਬਦ ਤ੍ਰਿਕੁਟੀ ਵਿੱਚੋਂ ਕੁੰਡਲਨੀ ਦਾ ਚਰਨਾ ਤੇ ਅਮਿਓ ਚਰਨਾ ਦੀ ਫੁਹਾਰ ਚੂਹੀ ਪਾਸੀ ਸ਼ਬਦ ਦੀ ਮਿੱਠੀ ਫੁਹਾਰ ਦਾ ਪਰਸਣਾ, ਫਿਰ ਇੱਕ ਮਾਤਰ ਭਾਈ ਦਇਆ ਸਿੰਘ ਜੀ ਰਾਹੀਂ ਗੁਰਦੇਵ ਦਾ ਦੱਸਿਆ ਮਾਰਗ ਦ੍ਰਿਸ਼ਟ ਕਰਵਾਇਆ। ਸ਼੍ਰੀ ਕਲਗੀਧਰ ਸਵਾਮੀ ਦੇ ਦਰਬਾਰ ਅੰਦਰ ਬੈਠੇ ਕਵੀ ਨੇ ਆਪਣੀ ਸਤਿਗੁਰਾਂ ਦੀ ਕਿਰਪਾ ਦੁਆਰਾ ਆਈ ਇਸ ਸੋਝੀ ਦਾ ਬਿਆਨ ਇਸ ਤਰ੍ਹਾਂ ਨਾਲ ਕੀਤਾ ਹੈ। ਮਨ ਅਸਵਾਰ ਪਵਨ ਕਾ ਘੋੜਾ ਗਗਨ ਤਮਾਸੇ ਜਾਣਾ, ਗਗਨ ਅੰਦਰ ਇੱਕ ਬਾਗ ਅਜਾਇਬ ਚੁਣ ਅੰਮ੍ਰਿਤ ਫਲ ਖਾਣਾ, ਮਿੱਠਾ ਬੋਲਣ ਨਾਮ ਅਰਾਧਣ ਸ਼ੀਤਲ ਪਵਨ ਫੁਹਾਰਾ, ਮਨ ਦੀਆਂ ਵਾਗਾਂ ਹੱਥ ਵਿਹਾਰੀ ਤਿਨਾ ਕਵਣ ਮਿਲੇ ਅਸਵਾਰਾ। ਬਾਬਾ ਭਾਗ ਸਿੰਘ ਜੀ ਬਰਕਤਾਂ ਤੇ ਸ਼ਕਤੀਆਂ ਦੇ ਅਵਲ ਭੰਡਾਰ ਤੋੜੋ ਹੀ ਲੈ ਕੇ ਆਏ ਸਨ, ਪਰ ਜਦੋਂ ਮਨ ਮੇਲੀ ਨੇ ਅਸਲ ਮੇਲ ਕਰਵਾ ਦਿੱਤਾ ਤਦ ਅੰਦਰ ਬਾਹਰ ਇੱਕੋ ਦ੍ਰਿਸ਼ਟੀ ਆ ਕੇ ਇੱਕੋ ਸਤ ਸ਼ਬਦ ਦਾ ਪ੍ਰਕਾਸ਼ ਪ੍ਰਤੱਖ ਦਿਸਣ ਲੱਗ ਪਿਆ। ਜੋ ਕੱਲ ਤੱਕ ਗੱਲ ਸੁਪਨਾ ਸੀ ਉਹ ਸਾਕਾਰ ਹੋ ਗਈ, ਜੋ ਪਾਸ ਸੀ ਉਹ ਅਨੁਭਵ ਪ੍ਰਕਾਸ਼ ਹੋ ਕੇ ਪ੍ਰਤੱਖ ਦਿਸਣ ਲੱਗ ਪਈ। ਸੰਕਲਪ ਹਟ ਗਿਆ ਤੇ ਹਰ ਗੱਲ ਸੁੱਤੇ ਸਿੱਧ ਹੀ ਹੋਣ ਲੱਗੀ। कल्पना ते शंशा जो संसार दी उत्पत्ति ते हर उपाधि दा कारण है मुड़ो मुक गया। पावे आप ही समाधि दा आनंद मान दे सी पर हरि कीर्तन ते सत्संग अंदर सुरती सहजे ही उस रंग अंदर रंगी जांदी सी। हिरदे दी जोत एकदम पहला अंदर सी फिर बाहर हो तुरी आखर हर एक जर्रे अंदर समा गई। आखर ओह जोत हौली हौली फैल दी गई ते संसार दा हर एक जर्रा उना दे अपने ही रूप विच समा गया। फिर एह गल बात कहंदे हट गए ते इस तरह रंग रतड़े होके खीवे होए कि एह मत्थे तो ही लाल दे प्रकट होण दा चिन्ह दिस पिया। सो एह वध रही एकांत दी खिच ते सिमरन दी लिव तक के बाबा साहिब सिंह जी आग्या अनुसार आप कुरी एक चोदे कंडे जो नगर तो दूर एक एकांत विच सी बराज गए। इथे ऐसी कमाई ते साधना कीती कि दुनिया ही दंग रह गई। आप जिने पहला जाके ए परंपरा चलाई कि मंगण नहीं जाना वरजमी रोटी नहीं खानी फिर जो आवे ओ जमा नहीं रखना। सुबह दो दो बजे स्नान करके बाहर सर्दियां होन जा गर्मियां चोदे कंडे दिन चढ़े तक बराबर एकांतवास समाधि दा आनंद मान दे फिर हरी कीर्तन जा कथा भी कर दे दिन चढ़े बाणी दा पाठ कर दे दिने 11 बजे फिर गुफा दे अंदर जा रहंदे ते दोपहर टले तक अंदर ही रहंदे। प्रसाद केवल 8 पैरा एक प्रसादा सी ओह भी बगैर केहो तो आप आम ही कहंदे रहंदे सन रुखो भोजन भूम सैन सखी पिर संग सुख बिहात। इस तप साधन ते संतोख ते लिव रूप धारणा ने आप जी दी चर्चा चों ही पासी करवा दित्ती। हर पासे तो लोग दर्शन लई आउंदे सन। इस समय महाराजा रणजीत सिंह जी दी जो फौज उस समय रावल पिंडी ते हजारे आदक स्थाना ते रखी हुई सी उस दे फौजी आप जी दे बहुत श्रद्धालु सन। फौजी शुद्ध कमाई होण करके आम लोकां तो अधिक शुद्ध मन दे मालक हुंदे हन। ओह छेती ही सिमरन नूं धारन ते फिर सिद्धक पावना ते साधना राही छेती तुर मंजल नूं भी प्राप्त करदे हन। पठोहार दी धरती पर जिथे भी बाबा साहिब सिंह जी दे सेवक सन जां फिर गरम विचार दे सिंह उस सारे ही बाबा पाग सिंह जी दी सेवा करके आनंद माणदे सन। आप जी ने इस चो अंदर जो कि कुरी नगर तो काफी दूर सी कच्चियां गुफा विच 18 साल दा लंबा समा निभाया। आप ने सिमरन ते समाधि दे इतने परपक्क समय बद्दे होए सन कि आप जी ने इना समया अंदर कोई भी आवे आप कदे भी मत्थे नहीं लगते सन। अगों पिछों भी आप जी इसे तरह गल बात नूं टालदे सन कि किसे तरह आप दे सेवक ही ओह गल बात करन जो आप तो पता करनी है। व्यवहार अडंबर कोई है ही नहीं सी फिर परमारथ दियां गल्ना करन नूं जी ना कर दियां वी ए समझ के कर दे सन कि इस नाल ना सुरत असल टिकाने तो हिलदी है ना ही सत मारग तो बिना होर पासे तुरन दा उस नूं समा ही मिलदा है। जे कोई मक्की दा टोडा जां बाजरे दा टोडा छकांदा तद आप प्रसन्न होंदे सन वरना ओ कणक दी वी एक छोटी रोटी ही छकदे सन। जेकर बगैर तकलीफ उठाए एक पाव दूध मिल सके तद पी लेंदे सन। इस लंबे समय विच ए मशहूर सी कि समाधि तो उठन समय जो भी भाई पाग हरि जी दे मत्थे लगेगा उदी हर मुराद पूरी होके रहंदी है। एक गल भी आम हो रही सी कि जेकर कोई नास्तक बाबा जी पासों दर्शन दी खैर लग जावे उस नूं फिर होर खोजां करन दी लोड़ नहीं रहंदी सी। जिथे रावल पिंडी दे नगरां विच आप दी आम चर्चा ते पूजा सी उथे महाराज दे फौजी जो इस हलके विच हर समय ही चढ़दी कला विच रहन ते सत शब्द दी कमाई करन हित आप जी दे अत प्यारे सेवक सन। नौरंगाबाद दे एक सिंह पहला ही पेंशन लेके कुरी टिक गए सन। नौरंगाबाद दे वीर सिंह जी फौज अंदर मन्ने पर मन्ने सिंह सन बाणी दा पाठ ते सिमरन करदे सन लोग उन्हां दी बहुत इज्जत करदे सन। आप ने उदास होके नौकरी छड़ देन दा फैसला कीता। अफसरां ने बहुत जोर लगाया पर आप ना मन्ने। आखिर उस समय दे रवाज अनुसार सने कोड़े साज सामान दे ही लोड समय बुला लैन दे बहाने आप जी नू पक्की छुट्टी दे दित्ती गई। आप जी ने साथियां ने राय दित्ती कि जे भजन सिमरन ही करना है तद बाबा भाग सिंह जी पास जरूर जाओ। आप जी रावल पिंडी तो सिद्धे कुरी पुजे ते डेरे तो बाहर कोड़ा ते शस्त्र आदि छड़ के संतां पास नमस्कार जा कीती। ਇਹ ਸਾਜ ਸਮਾਨ ਤੱਕ ਕੇ ਬਾਬਾ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਭਾਈ ਇਹ ਫੌਜੀ ਸ਼ਸਤਰ ਵਸਤਰ ਲੈ ਕੇ ਕਿਸ ਪਰ ਹਮਲਾ ਕਰਨਾ ਹੈ। ਫਕੀਰ ਕੋਲ ਤਾਂ ਮਨ ਦੀਆਂ ਕਾਮਨਾਵਾਂ ਵੀ ਛੱਡ ਕੇ ਜਾਣਾ ਚਾਹੀਦਾ ਹੈ। ਜਿੰਨੀ ਸਰੀਰ ਦੀ ਪ੍ਰਵਿਰਤੀ ਵਧੇਗੀ ਉਤਨਾ ਹੀ ਮਨ ਅੰਦਰ ਸੰਕਲਪ ਵਿਕਲਪ ਤੇ ਉਸ ਦੀ ਸੰਭਾਲ ਦਾ ਸਵਾਲ ਵੀ ਪੈਦਾ ਹੋਏਗਾ। ਸੋ ਤੁਸੀਂ ਮਨ ਤੋਂ ਵਿਚਾਰ ਤੇ ਸਰੀਰ ਤੋਂ ਇਹ ਲੋਹਾ ਲੱਕੜ ਚਮੜਾ ਉਤਾਰੋ ਤੇ ਹੌਲੇ ਫੁੱਲ ਹੋ ਕੇ ਆਓ। ਨੌਕਰੀ ਛੱਡੀ ਸਰਕਾਰੀ ਅਧਿਕਾਰ ਤੇ ਤਨਖਾਹ ਨੂੰ ਧੱਕਾ ਦਿੱਤਾ ਫਿਰ ਵੀ ਇਹ ਸਾਰਾ ਲਾਂਡਾ ਖਾਂਡਾ ਬਣਾਈ ਹੀ ਰੱਖਣਾ ਹੈ ਤਦ ਇਹ ਤਿਆਗ ਕਰਨਾ ਵੀ ਬੇਕਾਰ ਹੀ ਰਹੇਗਾ। ਸਮੇਂ ਸਮੇਂ ਦੀ ਗੱਲ ਹੈ ਘੋੜੇ ਹਾਥੀਆਂ ਵਾਲੇ ਵੀ ਤੁਹਾਡੇ ਮਗਰ ਫਿਰਨਗੇ ਪਰ ਪਹਿਲਾਂ ਆਪਣੇ ਵਜੂਦ ਵਿੱਚ ਹੋ ਕੇ ਤਾਂ ਧੱਕੋ। ਇਹ ਸੁਣ ਕੇ ਬਾਬਾ ਬੀਰ ਸਿੰਘ ਜੀ ਨਗਰ ਗਏ ਤੇ ਸ਼ਸਤਰ ਬਸਤਰ ਘੋੜਾ ਰੁਪਏ ਆਦਿਕ ਘਰ ਹੀ ਛੱਡ ਕੇ ਫਿਰ ਆਪ ਜੀ ਦੀ ਸੇਵਾ ਵਿਖੇ ਆ ਹਾਜ਼ਰ ਹੋਏ। ਆਪ ਜੀ ਨੇ ਇਸ ਨੌਜਵਾਨ ਨੂੰ ਕਿਹਾ ਲੈ ਭਾਈ ਅਸੀਂ ਤਾਂ ਤਿਆਗੀ ਤੇ ਅਲਮਸਤ ਜੰਗਲ ਵਾਸੀ ਫਕੀਰ ਸੀ ਹੁਣ ਤੇਰੇ ਆਉਣ ਨਾਲ ਹੀ ਪਸਾਰੇ ਦਾ ਖਤਰਾ ਹੈ ਕਿਉਂਕਿ ਤੇਰਾ ਮਸਤਕ ਹੀ ਦੱਸਦਾ ਹੈ ਕਿ ਤੂੰ ਜਿੱਥੇ ਵੀ ਰਵੇਂਗਾ ਇਕੱਲਾ ਨਹੀਂ ਸਗੋਂ ਹਰ ਸਮੇਂ ਲਾਓ ਲਸ਼ਕਰ ਤੇਰੇ ਨਾਲ ਹੀ ਘੁੰਮੇਗਾ। ਸੋ ਤੂੰ ਜਾਣ ਤੇਰਾ ਇਹ ਅਡੰਬਰ ਅੱਜ ਤੋਂ ਜਿੰਨੇ ਲੋਕ ਆਉਣ ਉਹਨਾਂ ਦੀਆਂ ਲੱਕੜਾਂ ਵੀ ਤੁਸੀਂ ਲਿਆ ਕੇ ਲੰਗਰ ਦੀ ਸੇਵਾ ਕਰਿਆ ਕਰਨਾ। ਇਸ ਨਾਲ ਤਪ ਵੀ ਹੋਵੇਗਾ ਤੇ ਸਾਧਨ ਵੀ ਵਧੇਗਾ। ਸੋ ਤੂੰ ਹੀ ਸਮਝ ਕਿ ਹਰ ਰੋਜ਼ ਭਜਨ ਪਾਠ ਤੋਂ ਵਿਹਲੇ ਹੋ ਕੇ ਫਿਰ ਤੂੰ ਬਾਹਰ ਜਾ ਕੇ ਲੱਕੜਾਂ ਲਿਆਇਆ ਕਰ। ਸਾਨੂੰ ਇਹ ਉਲਾਂਭਾ ਨਾ ਆਵੇ ਕਿ ਲੰਗਰ ਵਿੱਚ ਲੱਕੜਾਂ ਦੀ ਤੋੜ ਆਈ ਹੈ। ਬਾਬਾ ਪੀਰ ਸਿੰਘ ਜੀ ਨੇ ਸਤ ਬਚਨ ਕਹਿ ਕੇ ਸੇਵਾ ਸੰਭਾਲ ਲਈ ਫਿਰ ਉਹ ਹਰ ਗੱਲ ਨੂੰ ਭੁੱਲ ਹੀ ਗਏ। ਸੇਵਾ ਤੋਂ ਵਿਹਲੇ ਹੋਣ ਤਦ ਤਪ ਸਮਾਧੀ ਤੇ ਬਾਣੀ ਦਾ ਪਾਠ, ਪਾਠ ਤੋਂ ਫਾਰਗ ਹੋਣ ਤਦ ਲੰਗਰ ਅੰਦਰ ਉਪਸਥਿਤ। ਬਸ ਹਰ ਸਮੇਂ ਕਮਰ ਕੱਸੇ ਅੰਦਰ ਹੀ ਰਹਿੰਦੇ ਸਨ, ਕਿਸੇ ਸਮੇਂ ਢਿੱਲੇ ਨਹੀਂ ਹੋਏ। ਉਹਨਾਂ ਦਾ ਦਾਵਾ ਸੀ ਕਿ ਮਹਾਂਪੁਰਸ਼ਾਂ ਨੂੰ ਢਿੱਲੇ ਮੱਠੇ ਦੀ ਲੋੜ ਨਹੀਂ। ਫਿਰ ਸੇਵਾ ਤੇ ਸਿਮਰਨ ਨੂੰ ਅੱਗੇ ਵਧਾਉਣਾ ਹੀ ਮਰਦ ਦਾ ਧਰਮ ਹੈ। ਸੇਵਕ ਨੂੰ ਸਤਿਗੁਰਾਂ ਨੇ ਇਹ ਆਗਿਆ ਕੀਤੀ ਹੈ ਕਿ ਉਹ ਸੇਵਾ ਕਰਦਾ ਰਹੇ ਤੇ ਕਾਮਨਾ ਵਾਸ਼ਨਾ ਰਹਿਤ ਹੋ ਕੇ ਸੇਵਾ ਕਰੇ। ਫਿਰ ਇਹ ਇੱਕ ਅਮਰ ਕਥਾ ਵਾਲੀ ਹੀ ਗੱਲ ਹੈ ਕਿ ਐਸਾ ਸੇਵਕ ਮਹਾਂਪੁਰਖਾਂ ਪਾਸੋਂ ਮਨ ਇੱਛਤ ਫਲ ਪ੍ਰਾਪਤ ਕਰਦਾ ਹੈ। ਇਹ ਸੇਵਾ ਕਰਦਿਆਂ ਕਾਫੀ ਸਮਾਂ ਲੰਘ ਗਿਆ। ਇੱਕ ਦਿਨ ਐਸਾ ਕੋਤਕ ਹੋਇਆ ਕਿ ਬਾਬਾ ਭਾਗ ਸਿੰਘ ਜੀ ਨੇ ਬਾਹਰ ਆਉਣ ਲੱਗੀਆਂ ਉੱਚੀ ਆਵਾਜ਼ ਦੇ ਕੇ ਕਿਹਾ ਭਾਈ ਮਜੈਲਾ ਅੱਜ ਬਾਹਰੋਂ ਸੰਗਤ ਆ ਰਹੀ ਹੈ, ਤੂੰ ਸੁੱਕੀਆਂ ਤੇ ਕਾਫੀ ਸਾਰੀਆਂ ਲੱਕੜਾਂ ਲੈ ਕੇ ਛੇਤੀ ਆਵੀ, ਤੂੰ ਹੀ ਆ ਕੇ ਸੰਗਤਾਂ ਦੀ ਸੰਭਾਲ ਕਰਨੀ ਹੈ। ਉਹ ਸਤ ਬਚਨ ਕਹਿ ਕੇ ਬਾਹਰ ਨੂੰ ਚਲੇ ਗਏ। ਅੱਗੋਂ ਉਹਨਾਂ ਨੂੰ ਸੁੱਕੇ ਹੋਏ ਜੰਗਲ ਨੂੰ ਸਰਸਬਜ ਤੇ ਫਲਦਾਰ ਦਰਖਤਾਂ ਨਾਲ ਲਦਿਆ ਹੋਇਆ ਤੱਕਿਆ। ਚੂਹੀ ਪਾਸੀ ਫੁੱਲ ਤੇ ਫਲ ਆਦਿ ਖਿੰਡੇ ਹੋਏ ਸਨ। ਸੁਗੰਧੀ ਤੇ ਫਲ ਦੀ ਮਧੁਰ ਪਿੰਨੀ ਰਸ ਭਰੀ ਸੁਗੰਧੀ ਮਨ ਨੂੰ ਖਿੱਚ ਪਾ ਰਹੀ ਸੀ। ਇੱਕ ਜਗ੍ਹਾ ਕੁਝ ਸੁੰਦਰ ਲੜਕੀਆਂ ਵੀ ਫਿਰ ਰਹੀਆਂ ਸਨ। ਇਹ ਐਸਾ ਕੋਤਕ ਜੀਵਨ ਅੰਦਰ ਕਾਟੀ ਤੱਕਿਆ ਸੀ। ਇਹ ਹਰ ਜਗ੍ਹਾ ਤੋਂ ਅੱਗੇ ਹੀ ਵਧ ਰਹੇ ਸਨ ਕਿ ਇੱਕ ਲੜਕੀ ਨੇ ਕੋਲ ਆ ਕੇ ਪੁੱਛਿਆ ਸੰਤ ਜੀ ਕਿਸ ਨੂੰ ਲੱਭਦੇ ਹੋ? ਬਾਬਾ ਜੀ ਨੇ ਹੱਸ ਕੇ ਕਿਹਾ ਲੱਭਦਾ ਹਾਂ ਤੇ ਫਿਰ ਰਿਹਾ ਹਾਂ, ਪਰ ਉਹ ਬਦੋ ਬਦੀ ਲੁਕ ਲੁਕ ਬੈਠਦਾ ਹੈ, ਫਿਰ ਕੀ ਦੱਸਾਂ ਕਿ ਕਿਸ ਨੂੰ ਲੱਭ ਰਿਹਾ ਹਾਂ। ਇਹ ਸੁਣ ਕੇ ਲੜਕੀ ਵਾਪਸ ਮੁੜੀ। ਦੂਸਰੀ ਹੀ ਕੜੀ ਬਾਬੇ ਨੇ ਬੈਰਾਗ ਵਿੱਚ ਆ ਕੇ ਇਹ ਪੁਸਤਕ ਦੀ ਲਾਈਨਾਂ ਪੜੀਆਂ। ਕਬੀਰ ਜਹ ਜਹ ਹੋ ਫਿਰਿਓ ਕੌਤਕ ਠਾਉ ਠਾਏ, ਇੱਕ ਰਾਮ ਸਨੇਹੀ ਬਾਹਰਾ ਪੂਜਲ ਮੇਰੇ ਭਾਏ। ਫਿਰ ਅਤਿ ਨਿਰਾਸ਼ ਹੋ ਕੇ ਕਿਹਾ ਮੇਰੇ ਪ੍ਰਭੂ ਅੱਜ ਮੈਂ ਸੇਵਾ ਤੋਂ ਪਛੜ ਰਿਹਾ ਹਾਂ, ਇਹ ਮਾਇਆ ਜਾਲ ਮੇਰਾ ਪਿੱਛਾ ਨਹੀਂ ਛੱਡਦਾ, ਕਿਰਪਾ ਕਰੋ ਆਪ ਆਪਣੀ ਚਾਦਰ ਲਪੇਟ ਲਵੋ, ਮੇਰਾ ਸੇਵਾ ਦਾ ਧਰਮ ਖਤਰੇ ਵਿੱਚ ਹੈ, ਉਸ ਨੂੰ ਜਿਵੇਂ ਚਾਹੋ ਬਚਾਓ। ਇਸ ਅਰਦਾਸ ਦਾ ਅਸਰ ਇਹ ਹੋਇਆ ਕਿ ਜਦੋਂ ਉਹਨਾਂ ਅੱਖਾਂ ਖੋਲੀਆਂ ਤਦ ਉਹ ਫਲ ਫੁੱਲ ਤੇ ਵਣ ਰੰਗ ਸਮਾਪਤ ਹੋ ਕੇ ਫਿਰ ਉਹੀ ਸੁੱਕੀਆਂ ਹੋਈਆਂ ਲੱਕੜਾਂ ਦੇ ਢੇਰ ਪਾਸ ਖੜੇ ਸਨ। ਉਹ ਅਸਲ ਵਿੱਚ ਆਪਣੇ ਰੰਗ ਰੱਤੇ ਹੋਏ ਹੀ ਕਿਸੇ ਹੋਰ ਜਗ੍ਹਾ ਜਾ ਨਿਕਲੇ ਸਨ। ਫਿਰ ਅਰਦਾਸ ਤੇ ਬੇਨਤੀ ਅੰਦਰ ਮਗਨ ਹੀ ਅਸਲ ਟਿਕਾਣੇ ਪੁੱਜੇ। ਲੱਕੜਾਂ ਦੀ ਪੰਡ ਬੱਧੀ ਤੇ ਫਿਰ ਚੁੱਕ ਕੇ ਚੱਲ ਪਏ, ਪਰ ਮਨ ਬੜਾ ਹੀ ਦੁਖੀ ਸੀ। ਜਾਂਦਿਆਂ ਨੂੰ ਬਾਬਾ ਭਾਗ ਸਿੰਘ ਜੀ ਬਾਹਰ ਹੀ ਖੜੇ ਸਨ। ਬਹੁਤ ਸਾਰੀ ਸੰਗਤ ਆਈ ਹੋਈ ਸੀ, ਲੰਗਰ ਦੀ ਤਿਆਰੀ ਹੋ ਰਹੀ ਸੀ, ਦਾਲ ਤਰੀ ਗਈ ਤੇ ਆਟਾ ਗੁੱਦਾ ਪਿਆ ਸੀ। ਹੱਸ ਕੇ ਕਹਿਣ ਲੱਗੇ, ਵਾਹ ਮਝੈਲ ਸਰਦਾਰਾ, ਕਿਹਾ ਸੀ ਛੇਤੀ ਆਉਣ ਨੂੰ, ਪਰ ਆਇਆ ਪਹਿਲਾਂ ਨਾਲੋਂ ਵੀ ਵੱਧ ਵਕਤ ਲਗਾ ਕੇ। ਬਾਬਾ ਬੀਰ ਸਿੰਘ ਜੀ ਨੇ ਲੱਕੜਾਂ ਸੁੱਟ ਕੇ ਨਮਸਕਾਰ ਕੀਤੀ ਤੇ ਕਿਹਾ, ਜੇਕਰ ਇਹ ਚੱਕਰ ਜਾਰੀ ਹੀ ਰੱਖਣਾ ਸੀ ਤਾਂ ਉਹ ਸ਼ਸਤਰ ਬਸਤਰ ਹੀ ਕਿਉਂ ਛਡਵਾਏ ਸਨ? ਤੁਹਾਡੀ ਮਾਇਆ ਤੁਸੀਂ ਹੀ ਜਾਣੋ। ਸੁਣ ਕੇ ਬਾਬਾ ਭਾਗ ਸਿੰਘ ਜੀ ਹਰੀ ਪ੍ਰਸੰਨ ਹੋਏ ਤੇ ਕਹਿਣ ਲੱਗੇ, ਵਾਹਿਗੁਰੂ ਦੀ ਮਾਇਆ ਪ੍ਰਬਲ ਤੇ ਸ਼ਕਤੀਵਾਨ ਹੈ, ਪਰ ਸੇਵਕ ਵੀ ਐਸੇ ਹਨ ਜਿਨ੍ਹਾਂ ਨੂੰ ਕੋਈ ਲੇਪ ਨਹੀਂ। ਭਾਈ, ਤੂੰ ਤੇ ਗੁਰਮੁਖ ਮਾਇਆ ਵਿੱਚ ਵੀ ਉਦਾਸ ਹੈ, ਤੇਰਾ ਕੋਈ ਕੀ ਵਿਗਾੜ ਸਕਦਾ ਹੈ? ਇਹ ਵੀ ਇਹ ਚੱਕਰ ਹੀ ਸੀ ਜੋ ਭਲਾ ਹੋਇਆ ਛੇਤੀ ਹੀ ਮੁੱਕ ਗਿਆ, ਨਹੀਂ ਕੀ ਪਤਾ ਲੰਬਾ ਚੱਕਰ ਪੈ ਕੇ ਹੀ ਇਹ ਸਿਲਸਿਲਾ ਪੂਰਾ ਹੁੰਦਾ। ਤੂੰ ਤੇ ਗਣੇਸ਼ ਵਰਗਾ ਇੱਕ ਓਮ ਦੀ ਪ੍ਰਕਰਮਾ ਕਰਕੇ ਹੀ ਸੰਸਾਰ ਦਾ ਪੰਧ ਮੁਕਾ ਲਿਆ ਹੈ। ਜਾਂ ਤੇਰੀ ਸੇਵਾ ਸਫਲ ਹੋਈ, ਤੂੰ ਹੁਣ ਵੱਡੇ ਸਾਹਿਬਾਂ ਪਾਸੋਂ ਜਾ ਕੇ ਇਸ ਜੀਵਨ ਸਫਲਤਾ ਤੇ ਮਹਾਨ ਸੰਸਾਰਿਕ ਯਾਤਰਾ ਹਿਤ ਮੋਹਰ ਲਗਵਾ ਲੈ। ਕੁਝ ਦਿਨ ਲੰਘੇ, ਆਪ ਪਾਸ ਇੱਕ ਆਦਮੀ ਸਫੇਦ ਰੰਗ ਦਾ ਵੱਡਾ ਖੋਤਾ ਲੈ ਆਇਆ। ਇਹ ਤੱਕ ਕਿ ਬਾਬਾ ਜੀ ਹੱਸ ਪਏ ਤੇ ਕਹਿਣ ਲੱਗੇ, ਭਾਈ ਤੂੰ ਚੰਗੇ ਮੌਕੇ ਤੇ ਬਾਬਾ ਸਾਹਿਬ ਸਿੰਘ ਜੀ ਦੀ ਇੱਕ ਖਾਹਿਸ਼ ਪੂਰੀ ਕਰਨ ਹੇਤ ਇਹ ਖੋਤਾ ਲੈ ਆਇਆ ਹੈ। ਉਹ ਅੱਜ ਹੀ ਉਹਨੇ ਸਾਹਿਬ ਤਬੇਲ ਅੰਦਰ ਇਹ ਚਰਚਾ ਕਰਦੇ ਸਨ ਕਿ ਘੋੜੀ ਤੋਂ ਸਫੈਦ ਖੋਤੇ ਰਾਹੀਂ ਸਫੈਦ ਖੱਚਰ ਪੈਦਾ ਕਰਨੀ ਹੈ। ਇਹ ਗੱਲ ਇਸ ਤਰ੍ਹਾਂ ਕਹੀ ਸੀ ਕਿ ਬਾਬਾ ਬੀਰ ਸਿੰਘ ਜੀ ਜੋ ਕੋਲ ਸਨ, ਉਹ ਪ੍ਰਤੱਖ ਹੀ ਉਹਨੇ ਸਾਹਿਬ ਦੇ ਤਬੇਲੇ ਅੰਦਰ ਖੜੇ ਬਾਬਾ ਜੀ ਦੀ ਗੱਲ ਇਸ ਤਰ੍ਹਾਂ ਸੁਣ ਰਹੇ ਸਨ ਜਿਵੇਂ ਕਿ ਉਹ ਉੱਥੇ ਹੀ ਖੜੇ ਹੋਣ। ਦੂਸਰੇ ਹੀ ਦਿਨ ਇੱਕ ਅਨਾਰਾਂ ਦਾ ਟੋਕਰਾ ਜੋ ਕਿ ਕੰਧਾਰ ਤੋਂ ਆਏ ਇੱਕ ਸੇਵਕ ਨੇ ਪੇਟ ਕੀਤਾ ਸੀ, ਦੇ ਕੇ ਕੁਝ ਬਸਤਰ ਦਮੜੇ ਦੇ ਚੀਨ ਆਦਿਕ ਦੇ ਕੇ ਭਾਗ ਸਿੰਘ ਜੀ ਨੇ ਬਾਬਾ ਬੀਰ ਸਿੰਘ ਜੀ ਨੂੰ ਉਹਨੇ ਸਾਹਿਬ ਭੇਜਿਆ। ਨਾਲ ਹੀ ਇਹ ਪੱਤਰਿਕਾ ਦਿੱਤੀ ਕਿ ਜਿਸ ਮਝੈਲ ਸਿੰਘ ਦਾ ਜ਼ਿਕਰ ਅੱਗੇ ਤੁਹਾਡੇ ਕੋਲ ਕੀਤਾ ਸੀ ਉਸ ਨੂੰ ਭੇਜ ਰਹੇ ਹਾਂ, ਤੁਸੀਂ ਉਸ ਨੂੰ ਆਤਮ ਗਿਆਨ ਦਾ ਭੰਡਾਰ ਬਖਸ਼ ਕੇ ਫਿਰ ਜਿੱਥੇ ਚਾਹੋ ਰੱਖਣਾ। ਇਹ ਐਸਾ ਪ੍ਰਤਾਪੀ ਤੇ ਵੱਡੇ ਪਰਿਵਾਰ ਦਾ ਮਾਲਕ ਸਾਧ ਹੈ ਕਿ ਸਾਡੀਆਂ ਛੋਟੀਆਂ ਤੇ ਜੰਗਲ ਦੀਆਂ ਗੁਫਾ ਅੰਦਰ ਨਹੀਂ ਸਮਾ ਸਕਦਾ। ਸੋ ਇਹ ਆਗਿਆ ਆਪ ਹੀ ਕਰ ਸਕਣ ਨੂੰ ਸਮਰੱਥ ਹੋ ਕਿ ਇਹ ਕਿੱਥੇ ਤੇ ਕਿਸ ਤਰ੍ਹਾਂ ਰਹੇਗਾ। ਬਾਬਾ ਬੀਰ ਸਿੰਘ ਜੀ ਨੇ ਖੋਤਾ ਅੱਗੇ ਲਗਾਇਆ, ਟੋਕਰਾ ਸਿਰ ਪਰ ਰੱਖਿਆ ਤੇ ਚੱਲ ਪਏ। ਇਤਨਾ ਲੰਬਾ ਰਸਤਾ, 200-250 ਮੀਲ ਦਾ ਲੰਬਾ ਸਫ਼ਰ ਆਪ ਜੀ ਨੇ ਪੈਦਲ ਹੀ ਕੀਤਾ, ਨਾ ਖੋਤੇ ਪਰ ਸਵਾਰੀ ਕੀਤੀ ਤੇ ਨਾ ਹੀ ਉਸ ਫਲਾਂ ਦਾ ਟੋਕਰਾ ਖੋਤੇ ਪਰ ਰੱਖਿਆ। ਜੋ ਸੇਵਾ ਸਿਰ ਤੇ ਤਰ ਕੇ ਸਫਲ ਹੋਣੀ ਹੈ ਉਹ ਮੈਂ ਖੋਤੇ ਨੂੰ ਕਿਉਂ ਦਿਆਂ? ਆਖਰ ਉਹ ਟੋਕਰਾ ਉਸੇ ਤਰ੍ਹਾਂ ਸਿਰ ਪਰ ਲੈ ਕੇ ਉਹਨੇ ਪੁੱਜੇ ਸਨ। ਫਿਰ ਬਾਬਾ ਜੀ ਦੀ ਸੇਵਾ ਵਿੱਚ ਬੇਨਤੀ ਕਰ ਭੇਜੀ। ਬਾਬਾ ਜੀ ਸੁਬਾ ਦਾ ਦੀਵਾਨ ਸੁਣ ਰਹੇ ਸਨ, ਸੇਵਕ ਤੋਂ ਆਉਣਾ ਸੁਣ ਕੇ ਬਾਹਰ ਆਏ ਤੇ ਬੀਰ ਮਰਗੇਸ਼ ਜੀ ਨੂੰ ਘੁੱਟ ਕੇ ਜੱਫੀ ਵਿੱਚ ਲੈ ਕੇ ਕਿਹਾ, ਭਾਈ ਮਜੈਲਾ, ਤੈਨੂੰ ਜੈਸਾ ਸੁਣਿਆ ਸੀ ਵੈਸਾ ਹੀ ਪਾਇਆ ਹੈ, ਤੂੰ ਹੀ ਬਾਬਾ ਦਇਆ ਸਿੰਘ ਜੀ ਦੀ ਰਾਸ ਸੰਭਾਲਣ ਯੋਗ ਹੈ। ਫਿਰ ਲੰਗਰ ਦੀ ਸੇਵਾ ਅੰਦਰ ਲਗਾ ਦਿੱਤਾ। ਕਈ ਚਿਰ ਇਸ ਸੇਵਾ ਅੰਦਰ ਹੀ ਲੰਘੇ। ਇੱਕ ਦਿਨ ਬਾਬਾ ਸਾਹਿਬ ਸਿੰਘ ਜੀ ਨੇ ਇੱਕ ਬੋਲੀ ਦਾ ਪੁੱਟਣ ਹਿੱਤ ਤੱਕ ਲਗਾਇਆ ਤੇ ਖੁਆਇਸ਼ ਜ਼ਾਹਰ ਕੀਤੀ ਕਿ ਇਹ ਛੇਤੀ ਹੀ ਮੁਕੰਮਲ ਹੋ ਜਾਏ ਤਦ ਚੰਗਾ ਹੈ। ਜਗ੍ਹਾ ਪਥਰੀਲੀ ਸੀ, ਸਖ਼ਤ ਮੁਸ਼ਕਲ ਤੇ ਕਰੜੀ ਕਾਲਨਾ ਦਾ ਕੰਮ ਸੀ, ਪਰ ਬਾਬਾ ਬੀਰ ਸਿੰਘ ਜੀ ਦਿਨ ਰਾਤ ਇੱਕ ਕਰਕੇ ਜੁੱਟ ਪਏ ਤੇ ਐਸੇ ਮਗਨ ਸੇਵਾ ਕਰਨ ਲੱਗੇ ਕਿ ਬਾਰਲੀ ਹਰ ਗੱਲ ਹੀ ਭੁੱਲ ਗਏ। ਤੀਸਰੇ ਦਿਨ ਜਾ ਕੇ ਪਾਣੀ ਦਾ ਆਪ ਮੁਹਾਰਾ ਨਿਕਾਸ ਆਰੰਭ ਹੋ ਗਿਆ। ਫਿਰ ਆਪ ਜੀ ਨੇ ਬਾਬਾ ਸਾਹਿਬ ਸਿੰਘ ਜੀ ਦੀ ਪ੍ਰਵਾਨਗੀ ਤੇ ਕੰਮ ਸਮਾਪਤ ਕਰਨ ਲਈ ਆਗਿਆ ਚਾਹੀ। ਬਾਬਾ ਜੀ ਨੇ ਅਤਿ ਪ੍ਰਸੰਨ ਹੋ ਕੇ ਉਹਨਾਂ ਨੂੰ ਭਾਗ ਹਰੀ ਸਿੰਘ ਜੀ ਦੇ ਸੰਦੇਸ਼ ਅਨੁਸਾਰ ਹੀ, ਜਾ ਮਝੈਲਾ, ਤੂੰ ਝੋਟੇ ਵਰਗੇ ਅੱਖੜ ਮਾਜੇ ਨੂੰ ਨੱਥ ਪਾਵੇਂਗਾ। ਜਿਵੇਂ ਰਣਜੀਤ ਸਿੰਘ ਸਾਵੇਂ ਦੁਸ਼ਮਣ ਟਿਕ ਨਹੀਂ ਸਕਦੇ, ਤੇਰੇ ਪ੍ਰਤਾਪ ਸਾਵੇਂ ਵੀ ਕੋਈ ਸਾਧ ਦਮਕ ਨਹੀਂ ਮਾਰ ਸਕੇਗਾ।
ਬਾਬਾ ਭਾਗ ਹਰੀ ਸਿੰਘ ਜੀ ਦਾ ਜੀਵਨ ਇੱਕ ਉਹ ਚਸ਼ਮੇ ਵਰਗਾ ਜੀਵਨ ਹੈ ਜੋ ਆਪਣਾ ਪਾਣੀ ਬਾਹਰ ਨਹੀਂ ਕੱਢਦਾ, ਪਰ ਜੋ ਪ੍ਰਾਣੀ ਉਸ ਅੰਦਰ ਇਸ਼ਨਾਨ ਕਰੇ ਉਹ ਅਰੋਗ ਜ਼ਰੂਰ ਹੋ ਜਾਂਦਾ ਹੈ। ਬਾਬਾ ਭਾਗ ਸਿੰਘ ਜੀ ਉਸ ਜੋਰੀ ਵਰਗੇ ਅਜਬ ਵਪਾਰੀ ਸਨ ਜਿਨ੍ਹਾਂ ਨੇ ਅਮੋਲਕ ਹੀਰੇ ਵਿਹਾਜੇ ਹਨ ਪਰ ਵੇਚਿਆ ਇੱਕ ਵੀ ਨਹੀਂ। ਸੱਤੋ ਗੁਣੀ ਵਿਰਤੀ ਦੇ ਸੱਤ ਦਾ ਵਿਵਹਾਰ ਆਚਾਰ ਇਹ ਉਹਨਾਂ ਨੇ ਵਿਰਸੇ ਅੰਦਰ ਹੀ ਲਿਆ ਸੀ। ਅੰਦਰਲੇ ਗੁਣਾਂ ਦੀ ਸਾਂਝ ਬਾਹਰਲੇ ਗੁਣ ਤੇ ਅੰਦਰਲੇ ਆਤਮ ਭੰਡਾਰ ਦੇ ਅੰਮ੍ਰਿਤ ਨੂੰ ਇੱਕ ਕਰਨ ਦੀ ਲੋਚ ਬਾਬਾ ਸਾਹਿਬ ਸਿੰਘ ਜੀ ਨੇ ਲਗਾਈ ਸੀ। ਇਸ ਪਾਵਨ ਪੁਰਖ ਨੇ ਆਪਣੇ ਉੱਤਮ ਗੁਣ ਤੇ ਕਰਨੀ ਨੂੰ ਆਪਣੇ ਨਿੱਜ ਸਵਾਰਥ ਹਿਤ ਕਦੇ ਨਹੀਂ ਵਰਤਿਆ। ਉਹ ਸੰਤੋਖ ਤੇ ਅਤਿ ਸੰਕੋਚਮਈ ਜੀਵਨ ਬਤਾਉਣ ਵਾਲੇ ਮਹਾਂਪੁਰਖ ਸਨ। ਸਾਦਾ ਜੀਵਨ, ਮਿੱਠਾ ਬਚਨ, ਇਕਾਂਤਵਾਸ, ਸੰਤੋਖ ਦਾ ਬਰਤਨ, ਬਿਆਨ ਅੰਦਰ ਠੋਸ ਅਸਲੀਅਤ ਤੇ ਸੁਗੜਤਾ, ਇਹ ਦੇਵੀ ਗੁਣਾਂ ਦੀ ਪੰਡ ਉਹ ਤੁਰੋਂ ਹੀ ਲੈ ਕੇ ਆਏ ਸਨ। ਬਾਬਾ ਸਾਹਿਬ ਸਿੰਘ ਜੀ ਨੂੰ ਇੱਕੋ ਵਾਰੀ ਇੱਕ ਗੱਲ ਦੱਸ ਦਿੱਤੀ ਪਰ ਹੋਰ ਇਹਨਾਂ ਨੂੰ ਪੁੱਛਣ ਦੀ ਲੋੜ ਹੀ ਨਹੀਂ ਪਈ। ਬਸ ਉਹੀ ਲੇਖੇ ਵਾਲੀ ਗੱਲ ਸੀ, ਉਸ ਅੰਦਰ ਆਤਮ ਬਲ, ਗਿਆਨ ਤੇ ਆਤਮਾ ਦੇ ਪ੍ਰਤੱਖ ਦਰਸ਼ਨ ਸਨ। ਅਨਹਦ ਸ਼ਬਦ ਤੇ ਫਿਰ ਦਸਮ ਦੁਆਰ ਤੋਂ ਅੱਗੇ ਮਹਾ ਸੁਨ ਆਤਮ ਦੇਸ਼ ਅੰਦਰ ਵਾਸਾ, ਇਹ ਇੱਕ ਐਸਾ ਖਜ਼ਾਨਾ ਹੈ ਜੋ ਨਾ ਛੱਡਿਆ ਹੀ ਜਾਂਦਾ ਸੀ ਤੇ ਨਾ ਹੀ ਮੁੱਕ ਹੀ ਸਕਦਾ ਸੀ। ਇਸੇ ਰਾਹੀਂ ਉਹ ਇੱਕ ਵਾਰਗੀ ਨਦ ਤੋਂ ਫਿਰ ਮਹਾਨ ਸਾਗਰਵਤ ਹੋ ਗਏ ਸਨ। ਇਸੇ ਵਿਰਸੇ ਨੂੰ ਹੀ ਫਿਰ ਬਾਬਾ ਬੀਰ ਸਿੰਘ ਜੀ ਨੂੰ ਆਪਣੀ ਸੋਪਿਆ ਸੀ।
ਅਨਾਜ ਆਪ ਜੀ ਬਹੁਤ ਹੀ ਘੱਟ ਵਰਤਦੇ ਸਨ। ਕਿਆ ਕਰਦੇ ਸਨ? ਭਾਈ, ਅਨਾਜ ਉਹਨਾਂ ਲਈ ਹੈ ਜੋ ਹੋਰਨਾਂ ਲਈ ਕੁਝ ਪੈਦਾ ਕਰਦੇ ਹਨ, ਜਾਂ ਫਿਰ ਜਿਨ੍ਹਾਂ ਨੂੰ ਉਸ ਦੀ ਲੋੜ ਹੈ। ਫਿਰ ਇਹ ਦਾਣਾ ਪਾਣੀ ਜੋ ਗੁਰੂ ਜੀ ਦਾ ਹੀ ਹੈ, ਉਹ ਉਸੇ ਨੂੰ ਹੀ ਕਿਉਂ ਨਾ ਦਈਏ ਜੋ ਇਸ ਦਾ ਹੱਕਦਾਰ ਹੈ। ਰਜਿਆਂ ਦੇ ਪੇਟ ਅੰਦਰ ਹੋਰ ਦਬਾ ਕੇ ਭਰਨ ਵਾਲੇ ਤੇ ਹਰਾਮ ਦੀ ਕਮਾਈ ਕਰਨ ਵਾਲੇ ਲੋਕਾਂ ਪਾਸੋਂ ਪ੍ਰਾਪਤ ਹੋਏ ਧਨ ਤੇ ਦਾਨ ਨਾਲ ਤਿਆਰ ਵੀ ਗੁਰੂ ਦਾ ਲੰਗਰ ਨਹੀਂ ਹੋ ਸਕਦਾ। ਲੰਗਰ ਅੰਦਰ ਉਹੀ ਖਾਣ ਜੋ ਦਰਸ਼ਨ ਮਿਲੇ ਹਿਤ ਆਏ ਹੋਣ, ਜਾਂ ਫਿਰ ਨਿਮਾਣੇ, ਨਿਤਾਣੇ, ਨਿਓਟੇ ਤੇ ਲੂਲੇ ਪਿੰਗਲੇ ਹੋਣ। ਯਾਤਰਾ ਹਿਤ ਆਏ ਸ਼ਰਧਾਲੂ ਲਈ ਲੰਗਰ ਦੀ ਰੋਟੀ ਬੁਰੀ ਨਹੀਂ, ਪਰ ਰਜਿਆਂ ਨੂੰ ਰਜਾਣਾ ਇਹ ਲੋਟੂਆਂ ਦਾ ਕੰਮ ਹੈ। ਆਪ ਮਹਾਨ ਵਿਰਕਤ ਤੇ ਤਿਆਗੀ ਸਨ। ਰੋਟੀ, ਕੱਪੜਾ, ਸੋਹਣਾ ਬੋਲਣਾ, ਹਰ ਇੱਕ ਚੀਜ਼ ਤੇ ਕਰਮ ਉਹਨਾਂ ਦਾ ਨਿਯਮਬੱਧ ਸੀ। ਲੰਗਰ ਦੀ ਸੇਵਾ ਆਪ ਸ਼੍ਰੋਮਣੀ ਮੰਨਦੇ ਸਨ। ਇਹ ਜੋ ਤਪਾ ਸਿਰ ਤਪ ਹੈ, ਹੋਰ ਤਪਨ ਵਿੱਚ ਸੋ ਵਿਘਨ ਹੋ ਸਕਦੇ ਹਨ, ਪਰ ਇਹ ਸਹਿਜ ਸਾਤਵਿਕ ਤੇ ਪ੍ਰਵਾਨ ਤਪ ਹੈ। ਉਹਨਾਂ ਦਾ ਫੁਰਮਾਨ ਸੀ ਕਿ ਲਾਂਗਰੀ ਨੂੰ ਬਗੈਰ ਤਰੱਦਦ ਦੇ ਹੀ ਉਹਨਾਂ ਤਮਾਮ ਲੋਕਾਂ ਦੇ ਤਪ ਸਾਧਨ ਤੇ ਗਿਆਨ ਦਾ ਹਿੱਸਾ ਮਿਲਦਾ ਰਹਿੰਦਾ ਹੈ ਜੋ ਇਸ ਪਾਸੋਂ ਪ੍ਰਸ਼ਾਦ ਛਕ ਕੇ ਤੇ ਫਿਰ ਸੇਵਾ ਲਈ ਸਫਲ ਅਰਦਾਸ ਵੀ ਕਰਦੇ ਹਨ। ਉਹ ਸਖਤ ਹਦਾਇਤ ਦਿੰਦੇ ਸਨ ਕਿ ਸਾਡੀ ਸੰਗਤ ਦਾ ਕੋਈ ਵੀ ਪ੍ਰਾਣੀ ਉਗਰਾਹੀ ਕਰਨ ਨਹੀਂ ਜਾਏਗਾ, ਕਦੇ ਕੋਈ ਸਵਾਲ ਨਹੀਂ ਕਰੇਗਾ। ਸਾਧੂ ਸੰਸਾਰ ਦੇ ਦੁਖੀ ਜੀਵਨ ਲਈ ਪਰਮ ਸੁਖ ਲੱਭਦਾ ਹੈ। ਫਿਰ ਉਹ ਸਰੀਰ ਦੇ ਇੱਕ ਮਾਮੂਲੀ ਤੇ ਨਾਸ਼ਵਾਨ ਸੁਖ ਹਿਤ ਕੁਝ ਮੰਗੇ ਉਸ ਦੀ ਮਾਨਸਿਕ ਅਵਸਥਾ ਤੇ ਮਹਾਨਤਾ ਦੇ ਵਿਰੁੱਧ ਹੈ। ਜਿਸ ਸਾਧੂ ਪਾਸ ਸਤ ਤੇ ਸੰਤੋਖ ਦੀ ਰਾਸ ਹੈ, ਉਹ ਕਦੇ ਨਿਰਾਸ਼ ਹੋ ਕੇ ਲੋਕਾਂ ਲਈ ਸ਼ਰਾਬ ਤੇ ਵਰਾਂ ਦੇ ਵਾਕ ਨਹੀਂ ਬੋਲਦਾ। ਸਵੈਮਾਨ ਉਸਦਾ ਖੂਬਸੂਰਤ ਤੇ ਮਹਾਨ ਸ਼ਸਤਰ ਹੈ ਜੋ ਸਦਾ ਹੀ ਉਸਦੀ ਸ਼ੋਭਾ ਤੇ ਵੱਡਪਣ ਨੂੰ ਰੋਸ਼ਨ ਬਣਾਉਂਦਾ ਹੈ। ਬਾਬਾ ਭਾਗ ਹਰੀ ਸਿੰਘ ਜੀ ਜਦੋਂ ਤੱਕ ਇਸ ਦੁਨੀਆਂ ਅੰਦਰ ਰਹੇ, ਉਹਨਾਂ ਕਦੇ ਵੀ ਸੰਸਾਰ ਦੇ ਕਿਸੇ ਮਨੁੱਖ ਨੂੰ ਇੱਕ ਦੂਸਰੇ ਅੰਦਰ ਵਿਤਕਰਾ ਨਹੀਂ ਕਰਨ ਦਿੱਤਾ। ਉਹ ਇੱਕ ਐਸੀ ਜਗ੍ਹਾ ਰਹਿੰਦੇ ਸਨ ਜਿਸ ਦਾ ਚੌਤਰਫਾ ਹੀ ਮੁਸਲਿਮ ਬਹੁਤ ਸੰਮਤੀ ਦਾ ਸੀ। ਉੱਥੇ ਲੋਕ ਮਨ ਦੀਆਂ ਪੀੜਾਂ ਹਰਨ ਹਿਤ ਅਰਦਾਸ ਕਰਨ ਤੇ ਫਿਰ ਪੇਟ ਦੀ ਭੁੱਖ ਬਗੈਰ ਵਿਤਕਰੇ ਨਿਵਾਰਨ ਕਰਦੇ ਸਨ। ਉਹਨਾਂ ਕਦੇ ਵੀ ਕਿਸੇ ਸੱਜਣ ਤੋਂ ਇਹ ਨਹੀਂ ਪੁੱਛਿਆ ਕਿ ਉਹ ਕਿਤਨਾ ਚਿਰ ਠਹਿਰੇਗਾ, ਪਰ ਉਹ ਸਾਧ ਜੋ ਬੇਕਾਰ, ਵੇਲੜ ਤੇ ਸਤ ਸਿਮਰਨ ਤੋਂ ਥੋਥੇ ਹੋਣ, ਉਹ ਉੱਥੋਂ ਭੱਜ ਜਾਂਦੇ ਸਨ। ਇਸੇ ਢੰਗ ਆਪ ਦੀ ਸਾਰੀ ਆਯੂ ਲੰਘ ਗਈ।